ओंकार सतनाम कर्ता पुरुष निर्भो निर्वैर अकाल मूरत अजूनि सैभं गुरु प्रसाद हे प्राणनाथ गोविंद कृपा निधान जगत गुरु हे संसार ताप हरण करुणा में सब दुख हरो हे शरण जोग दयाल दीनानाथ मया करो शरीर स्वस्थ गीण समय सिमरन तो नानक राम दामोदर माधवे वाहिगुरु जी का खालसा वाहिगुरु जी की फतेह। गुरु रूप सत्संग जीओ जमीन दी गर्दिश नाल नाले सूरज दी गर्दिश दे नाल जमीन दे उत्ते दिन बदल देने रुत्तां बदल दियां ने थितां बदल दियां ने वार बदल देने महीने बदल देने साल बदल देने मौसम बदल देने ये सारा पलटा ये सारी तब्दीली जमीन दी गर्दिश सूरज दी गर्दिश नाल होंदी मुल्कां दे अंदर वक वक देशां दे अंदर राज पलटे नाल माहौल बदल देना ठीक है। आजकल जमहूरी निजाम है प्रजातंत्र है वोटां दी गल है पर जेड़ी पार्टी जीत जांदी है उसकी हकूमत होंदी है और हार जांदी है तो जेतू दूसरे आ जांदे ने राज पलटियां नाल मुलक दे च माहौल बदल देना लाजमी बदल देना किधरे किधरे कानून दे च भी संशोधन होंदा है विधान दे च भी तरमीम होंदी है और इस तरह मुल्की हालात बदल देने राज पलटे देना कुछ ना कुछ तब्दीली होंदी है। सूरज दी गर्दिश नाल जमीन दी गर्दिश दे नाल मौसम बदल देने रुत्तां बदल दियां ने थितां बदल दियां ने वार बदल देने महीने बदल देने साल बदल देने हुण मैं अर्ज करा जगतगुरु बाबा धन गुरु नानक देव जी महाराज ऐसा फरमान कर देने मन दी गर्दिश दे नाल मन दी गर्दिश की है विचारां दी गर्दिश जो अंदर चल दी है हर वक्त चल दी जमीन हर वक्त घूम रही है सूरज हर वक्त चल रहा है और ये जिहड़ा सारा निजाम चलदा है इनू धर्म कहिंदा है सब कुछ गोलाकार है गोलाकार चलदा सीधा नहीं गोलाकार। प्रभु ने किसे हद तक सूरज चंद तारे जमीन नू बनाया भी गोलाकार है इस तरह सब कुछ गोलाकार घूमदा है जिथों चलदे ने फिर उत्थे आ जांदे आखिर गोलाई दे च इस तरह ही होंदा है। तो सूरज दी गर्दिश सूरज भी चल रहा है भय विच सूरज भय विच चंद कोह करोड़ी चलत न अंत ਪਹਿਲੇ ਤੇ ਸਾਇੰਸ ਨਹੀਂ ਮੰਨਦੀ ਸੀ ਪਰ ਹੁਣ ਮੰਨ ਗਏ ਨੇ ਵੀ ਸੂਰਜ ਵੀ ਚੱਲਦਾ। ਇਹ ਜ਼ਮੀਨ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਸੂਰਜ ਮਹਾਂਸੂਰਜ ਦੇ ਆਲੇ ਦੁਆਲੇ ਘੁੰਮਦਾ, ਉਹ ਮਹਾਂਸੂਰਜ ਹੋਰ ਮਹਾਂਸੂਰਜ ਦੇ ਆਲੇ ਦੁਆਲੇ ਘੁੰਮਦਾ। ਇਸ ਬ੍ਰਹਿਮੰਡ ਦਾ ਅੰਤ ਕੋਈ ਨਹੀਂ, ਬੇਅੰਤ ਹੀ ਬੇਅੰਤ। ਸਭ ਕੁਝ ਗਰਦਿਸ਼ ਦੇ ਚ ਹੈ, ਇਸ ਗਰਦਿਸ਼ ਕਰਕੇ, ਸੂਰਜ ਦੀ ਗਰਦਿਸ਼ ਕਰਕੇ, ਜ਼ਮੀਨ ਦੀ ਗਰਦਿਸ਼ ਕਰਕੇ ਵਾਰ ਬਦਲਦੇ ਨੇ, ਮਹੀਨੇ ਬਦਲਦੇ ਨੇ, ਰੁੱਤਾਂ ਬਦਲਦੀਆਂ ਨੇ, ਥਿੱਤਾਂ ਬਦਲਦੀਆਂ ਨੇ, ਸਾਲ ਬਦਲਦੇ ਨੇ, ਰਾਜ ਪਲਟੇ ਦੇ ਨਾਲ ਬਾਹਰ ਦਾ ਨਿਜ਼ਾਮ ਬਦਲਦਾ ਹੈ। ਮਨੁੱਖੀ ਦੁਨੀਆਂ ਦੇ ਵਿੱਚ ਵਿਚਾਰਾਂ ਦੀ ਗਰਦਿਸ਼ ਦੇ ਨਾਲ, ਯਾਦਾਂ ਦੀ ਗਰਦਿਸ਼ ਦੇ ਨਾਲ, ਸੋਚਣੀ ਦੀ ਗਰਦਿਸ਼ ਦੇ ਨਾਲ ਮਨੁੱਖ ਦਾ ਮਾਨਸਿਕ ਮੰਡਲ ਬਦਲਦਾ, ਅੰਦਰ ਦਾ ਆਪਾ ਬਦਲਦਾ। ਵਿਚਾਰਾਂ ਦੇ ਵਿੱਚ ਕੰਮ ਚੱਲਣ ਲੱਗ ਪਏ, ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ। ਵਿਚਾਰਾਂ ਦੇ ਵਿੱਚ ਲੋਭ ਚੱਲਣ ਲੱਗ ਪਏ ਤਾਂ ਮਨ ਦੇ ਤਲ ਤੇ ਰੁੱਤ ਇਕਦਮ ਬਦਲ ਜਾਂਦੀ। ਵਿਚਾਰਾਂ ਦੇ ਵਿੱਚ ਹੰਕਾਰ ਚੱਲਣ ਲੱਗ ਪਏ, ਗਰਦਿਸ਼ ਕਰਨ ਲੱਗ ਪਵੇ ਤਾਂ ਮਨੁੱਖ ਦਾ ਮਾਨਸਿਕ ਮੰਡਲ ਕੁਝ ਹੋਰ ਹੋ ਜਾਂਦਾ। ਵਿਚਾਰਾਂ ਦੇ ਵਿੱਚ ਮੋਹ ਚੱਲਣ ਲੱਗ ਪਏ ਤਾਂ ਮਨ ਦੀ ਸਥਿਤੀ ਕੁਝ ਹੋਰ ਹੋ ਜਾਂਦੀ ਏ। ਜਿਵੇਂ ਬਾਹਰ ਮੌਸਮ ਬਦਲਦੇ ਨੇ, ਛਿੰਨ ਛਿੰਨ ਦੇ ਚ ਮਨੁੱਖ ਦਾ ਮਾਨਸਿਕ ਮੰਡਲ ਬਦਲਦਾ। ਹੁਣੇ ਖੁਸ਼ ਬੈਠਾ ਸੀ, ਹੁਣੇ ਗਮਗੀਨ ਹੋ ਗਿਆ। ਹੁਣੇ ਸ਼ਾਂਤਮਈ ਬੈਠਾ ਸੀ, ਹੁਣੇ ਕ੍ਰੋਧੀ ਹੋ ਗਿਆ। ਹੁਣੇ ਬਿਲਕੁਲ ਸਾਬਰ ਤੇ ਸੰਤੋਖੀ ਸੀ, ਹੁਣੇ ਮਹਾਲੋਭੀ ਹੋ ਗਿਆ। ਜ਼ਮੀਨ ਦੇ ਉੱਤੇ ਸਾਡੇ ਦੇਸ਼ ਦੇ ਚ ਕਹਿੰਦੇ ਨੇ 6 ਰੁੱਤਾਂ ਨੇ, 2 ਮਹੀਨਿਆਂ ਚ ਇੱਕ ਰੁੱਤ ਬਦਲ ਜਾਂਦੀ। ਔਰ 6 ਰੁੱਤਾਂ ਦੀ ਵਿਆਖਿਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਚ ਵਰਣ ਕੀਤੀ ਹੈ। ਸ਼ਾਇਦ ਆਪ ਨੂੰ ਪਤਾ ਹੋਵੇ 12 ਮਹੀਨਿਆਂ ਦੀ ਕਥਾ ਹੈ, ਫਿਰ 7 ਵਾਰਾਂ ਦੀ ਕਥਾ ਹੈ, ਫਿਰ 6 ਰੁੱਤਾਂ ਦੀ ਕਥਾ ਹੈ, ਥਿੱਤਾਂ ਦੀ ਕਥਾ ਹੈ। ਇਤਨਾ ਕੁਛ ਗੁਰੂ ਬਾਬੇ ਨੇ ਪਰਮਾਤਮਾ ਦਾ ਗਿਆਨ ਦਿੱਤਾ ਹੈ, ਮਹੀਨਿਆਂ ਦੇ ਰਾਹੀਂ, ਵਾਰਾਂ ਦੇ ਰਾਹੀਂ, ਰੁੱਤਾਂ ਦੇ ਰਾਹੀਂ, ਥਿੱਤਾਂ ਦੇ ਰਾਹੀਂ। ਮਾਨਸਿਕ ਮੰਡਲ, ਮਨ ਦੀ ਹਾਲਤ, ਮਨ ਸਥਿਤੀ ਬਦਲਦੀ ਹੈ ਵਿਚਾਰਾਂ ਦੀ ਗਰਦਿਸ਼ ਦੇ ਨਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਫਰਮਾਨ ਕਰਦੇ ਨੇ, ਜਿਹੜਾ ਵਿਚਾਰ ਜਿਸ ਵਕਤ ਪ੍ਰਬਲ ਹੁੰਦਾ ਹੈ ਮਨ ਦੇ ਉੱਤੇ, ਉਸੇ ਦਾ ਹੀ ਰਾਜ ਆਉਂਦਾ ਹੈ। ਜਿਹੜੀ ਪਾਰਟੀ ਜਿੱਤ ਜਾਂਦੀ ਹੈ ਫਿਰ ਦੇਸ਼ ਦੇ ਵਿੱਚ ਉਸੇ ਦੀ ਹਕੂਮਤ ਹੁੰਦੀ ਹੈ। ਜਿਹੜਾ ਵਿਚਾਰ ਪ੍ਰਬਲ ਹੁੰਦਾ ਹੈ, ਬੜਾ ਪ੍ਰਬਲ, ਕਿਤਨੇ ਸਮੇਂ ਤੱਕ, ਸਮਾਂ ਨਿਰਧਾਰਿਤ ਨਹੀਂ ਹੈ, ਫਿਰ ਮਨ ਦੇ ਉੱਤੇ ਉਸੇ ਦੀ ਹਕੂਮਤ ਆਉਂਦੀ ਏ ਔਰ ਮਨ ਉਸੇ ਵਿਚਾਰ ਦੇ ਅਧੀਨ ਚੱਲਦਾ, ਕਿਉਂਕਿ ਹਕੂਮਤ ਉਸੇ ਦੀ ਆਉਂਦੀ ਏ। ਐਸਾ ਹੋਇਆ ਜਦ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਮਨ ਦੇ ਉੱਤੇ ਹੰਕਾਰ ਦਾ ਰਾਜ ਹੋਵੇ, ਬਹੁ ਗਿਣਤੀ ਚ, ਚਲੋ 70%, 80%, ਤੋ ਸਮਾਜ ਦੇ ਚ, ਰਾਜਨੀਤੀ ਦੇ ਚ ਤੇ ਧਰਮ ਦੇ ਚ ਭਿਅੰਕਰ ਜ਼ੁਲਮ ਹੋਣਗੇ। ਜ਼ੁਲਮ ਹੋਵੇਗਾ ਧਰਮ ਦੇ ਨਾਂ ਤੇ, ਜ਼ੁਲਮ ਹੋਵੇਗਾ ਰਾਜਨੀਤੀ ਦੇ ਨਾਂ ਤੇ, ਜ਼ੁਲਮ ਹੋਵੇਗਾ ਸਮਾਜ ਦੇ ਨਾਂ ਤੇ। ਕਾਰਨ ਅਹੰਕਾਰ ਜੋ ਪ੍ਰਧਾਨ ਹੈ, ਰਾਜ ਜੋ ਹੰਕਾਰ ਦਾ ਹੈ। ਤੇ ਹੰਕਾਰ ਦਾ ਮਤਲਬ ਅਹੰ, ਮੈਂ ਹਾਂ, ਤੂੰ ਕੀ ਹੈ, ਤੂੰ ਕੁਛ ਵੀ ਨਹੀਂ, ਤੇਰੀ ਹਸਤੀ ਕੁਛ ਵੀ ਨਹੀਂ। ਕਹਿੰਦੇ ਨੇ ਫਿਰ ਇੱਥੇ ਜੀਵਣਾ ਦੋ ਤਰ੍ਹਾਂ ਦਾ ਹੋ ਸਕਦਾ ਹੈ, ਮਨੁੱਖ ਹੰਕਾਰ ਦੀ ਖਾਤਰ ਜੀਵੇ ਜਾਂ ਨਿਰੰਕਾਰ ਦੀ ਖਾਤਰ ਜੀਵੇ। ਅਹੰ, ਮੈਂ ਹਾਂ, ਤੂੰ ਕੀ ਹੈ, ਤੂੰ ਕੁਛ ਵੀ ਨਹੀਂ, ਤੇ ਮੈਂ ਵੱਡਾ ਤਾਂ ਹੋ ਸਕਦਾ ਮੇਰਾ ਕੁਛ ਹੋਵੇ, ਮੇਰਾ ਹੀ ਕੁਛ ਨਹੀਂ ਤਾਂ ਫਿਰ ਮੈਂ ਕਿੱਥੇ। ਉਮੀਦ ਹੈ ਆਪ ਸਾਰੇ ਗੱਲ ਨੂੰ ਪਕੜ ਰਹੇ ਹੋ। ਮੇਰੇ ਤੇ ਮੈਂ ਖੜਾ ਹੁੰਦਾ, ਮੇਰਾ ਹੀ ਕੁਛ ਨਹੀਂ ਤਾਂ ਫਿਰ ਮੈਂ ਕਿੱਥੇ। ਜਿਸਨੇ ਆਪਣੀ ਮੈਂ ਨੂੰ ਵਧਾਉਣਾ ਹੁੰਦਾ ਉਹਨੂੰ ਮੇਰਾ ਵੀ ਵਧਾਉਣਾ ਹੁੰਦਾ। ਮੇਰਾ ਹੀ ਕੁਛ ਨਹੀਂ ਤਾਂ ਫਿਰ ਮੈਂ ਕਿੱਥੇ ਟਿਕਾਂਗਾ। ਤੋ ਧਨ ਮੇਰਾ ਤਨ ਮੇਰਾ ਕੁਲ ਮੇਰੀ ਜਾਤ ਮੇਰੀ ਪ੍ਰਭਤਾ ਮੇਰੀ ਮਾਣ ਮਰਿਆਦਾ ਮੇਰੀ ਸ਼ਕਤੀ ਮੇਰੀ ਤਾਕਤ ਮੇਰੀ। ਇਸ ਤਰ੍ਹਾਂ ਹਰ ਇੱਕ ਦੇ ਉੱਤੇ ਮੇਰੇ ਦੀ ਮੋਹਰ ਲਾਉਂਦਾ ਜਾਂਦਾ, ਮੈਂ ਵੱਧਦਾ ਜਾਂਦਾ। ਇੱਕ ਤੇ ਐਸਾ ਹੈ ਮੈਂ ਪ੍ਰਗਟ ਹੋਵਾਂ ਸਾਰੀ ਦੁਨੀਆਂ ਚ, ਮੈਂ ਤਾਂ ਸਾਰੀ ਦੁਨੀਆਂ ਪ੍ਰਗਟ ਸਕਦਾ ਮੇਰਾ ਕੁਛ ਹੋਵੇ। ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਸਾਰੀ ਦੁਨੀਆਂ ਦੀ ਜ਼ਬਾਨ ਦੇ ਆਪਣਾ ਨਾਮ ਰੱਖਣ ਵਾਸਤੇ ਮਨੁੱਖ ਨੂੰ ਆਪਣਾ ਮੇਰਾ ਵਧਾਉਣਾ ਪਏਗਾ, ਵਰਨਾ ਹੰਕਾਰ ਦੀ ਪੂਰਤੀ ਹੋ ਨਹੀਂ ਸਕਦੀ। ਸਮਰੱਥਾ ਵਧਾਉਣੀ ਪਏਗੀ, ਹਰ ਤਰ੍ਹਾਂ ਦੀ ਸ਼ਕਤੀ ਵਧਾਉਣੀ ਪਏਗੀ। ਇੱਕ ਤੇ ਹੈ ਹੰਕਾਰ ਦੀ ਖਾਤਰ ਜੀਣਾ, ਕਿਉਂ ਜੀ ਰਿਹਾ? ਹੰਕਾਰ ਦੀ ਖਾਤਰ ਜੀ ਰਿਹਾ। ਕਿਹਦੀ ਖਾਤਰ ਜੀ ਰਿਹਾ? ਮੈਂ ਦੀ ਖਾਤਰ ਜੀ ਰਿਹਾ, ਮੈਂ ਅਹੰਕਾਰ ਦੀ ਖਾਤਰ ਜੀਣਾ, ਮੇਰੇ ਦੀ ਖਾਤਰ ਜੀਣਾ, ਤਾਂ ਹੀ ਮੇਰੀ ਹੋਂਦ ਰਹਿ ਸਕਦੀ ਹੈ। ਦੂਸਰਾ ਹੈ ਨਿਰੰਕਾਰ ਦੀ ਖਾਤਰ ਜੀਣਾ। ਉੱਥੇ ਕੀ ਹੈ? ਉੱਥੇ ਇਹ ਹੁੰਦਾ ਮੇਰਾ ਮੁਝਮੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਇੱਥੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਤਨ ਵੀ ਮੇਰਾ ਨਹੀਂ ਹੈ, ਇਹ ਮਨ ਵੀ ਮੇਰਾ ਨਹੀਂ ਹੈ, ਤੇ ਤਨ ਤੇ ਮਨ ਦੀ ਸ਼ਕਤੀ ਨਾਲ ਜੋ ਮੈਂ ਧਨ ਕਮਾਇਆ ਪ੍ਰਭੂ, ਇਹ ਵੀ ਮੇਰਾ ਨਹੀਂ ਹੈ। ਮਨ ਤਨ ਤੇਰਾ, ਧਨ ਵੀ ਤੇਰਾ। ਤੂੰ ਤਨ ਹੀ ਨਾ ਦਿੰਦਾ, ਤੂੰ ਮਨ ਹੀ ਨਾ ਦਿੰਦਾ, ਤੇ ਧਨ ਕਿੱਥੇ? ਇਹ ਤੇਰੇ ਵਸੀਲਿਆਂ ਨਾਲ ਹੀ ਧਨ ਪ੍ਰਾਪਤ ਹੋਇਆ। ਤੂੰ ਵਸੀਲਾ ਨਾ ਬਣੇ ਤੇ ਧਨ ਕਿੱਥੇ? ਇਹ ਤਨ ਤੇਰਾ ਦਿੱਤਾ, ਮਨ ਤੇਰਾ ਦਿੱਤਾ, ਤਨ ਤੇ ਮਨ ਨੂੰ ਮੈਂ ਇਸਤੇਮਾਲ ਕਰਕੇ ਧਨ ਕਮਾਇਆ, ਤੇਰੇ ਵਸੀਲਿਆਂ ਨਾਲ ਤੂੰ ਵਸੀਲਾ ਬਣਿਆ। ਕਹਿੰਦੇ ਨੇ ਪਰਮਾਤਮਾ ਵਸੀਲਾ ਨਾ ਬਣੇ ਤੇ ਕੁਛ ਵੀ ਨਹੀਂ, ਔਰ ਵਸੀਲਾ ਪਰਮਾਤਮਾ ਹੀ ਬਣਦਾ, ਮਨੁੱਖ ਨਹੀਂ ਆਉਂਦਾ। ਇਸ ਚੱਕਰ ਚ ਨਾ ਪੈਣਾ। ਗੁਰਬਾਣੀ ਇਸ ਵਾਸਤੇ ਸਾਨੂੰ ਰੋਕਦੀ ਏ, ਮਨ ਕੀ ਟੇਕ ਬਿਰਤੀ ਸਵ ਜਾਣ, ਦੇਵਨ ਕੋਏ ਕੇ ਭਗਵਾਨ। ਵਸੀਲਾ ਪਰਮਾਤਮਾ ਹੀ ਆਉਂਦਾ। ਉਹ ਵਸੀਲਾ ਨਾ ਬਣੇ ਤੋ ਮਕਸਦ ਹੱਲ ਕਰਨਾ ਬੜਾ ਕਠਿਨ ਹੋ ਜਾਂਦਾ। ਇੱਕ ਉਰਦੂ ਦਾ ਮਹਾਨ ਸ਼ਾਇਰ ਐਸਾ ਕਹਿੰਦਾ, ਦੁਨੀਆ ਮੇ ਕੁਛ ਐਸੇ ਭੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ। ਦੁਨੀਆ ਮੇ ਕੁਛ ਐਸੇ ਭੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ। ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਹਿਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਦੇ ਕੋਲ ਵਸੀਲੇ ਸਨ, ਵਸੀਲਾ ਬਣ ਗਿਆ, ਉਹਨੇ ਤਾਜ ਮਹਿਲ ਜ਼ਮੀਨ ਤੇ ਖੜਾ ਕਰ ਦਿੱਤਾ। ਇਹ ਸ਼ਾਇਰ ਕਹਿੰਦਾ ਤਾਜ ਮਹਿਲ ਹਰ ਇੱਕ ਦੇ ਦਿਮਾਗ ਵਿੱਚ ਆਉਂਦਾ। ਉਹਨੂੰ ਵਸੀਲਾ ਮਿਲ ਗਿਆ, ਉਹਨੇ ਜ਼ਮੀਨ ਤੇ ਖੜਾ ਕਰ ਦਿੱਤਾ, ਬਾਕੀਆਂ ਦੇ ਵਿਚਾਰਿਆਂ ਦੇ ਤਾਜ ਮਹਿਲ ਅੰਦਰ ਹੀ ਰਹਿ ਜਾਂਦੇ, ਅੰਦਰ ਹੀ ਰਹਿ ਜਾਂਦੇ। ਇਹ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਹਿਨ ਮੇਂ ਕੁਝ ਤਾਜੇ ਮਹਿਲ ਹੋਤੇ ਹੈ। ਹਰ ਮਨੁੱਖ ਨੇ ਕਲਪਨਾ ਵਿਚ ਆਪਣਾ ਆਪਣਾ ਤਾਜ ਮਹਿਲ ਤੇ ਖੜਾ ਕੀਤਾ ਹੋਇਆ, ਹਰ ਇਕ ਨੇ। ਕਿਸੇ ਦਾ ਤਾਜ ਮਹਿਲ ਸਾਕਾਰ ਹੋ ਜਾਂਦਾ, ਤਾਮੀਰ ਹੋ ਜਾਂਦਾ, ਕਿਸੇ ਦਾ ਤਾਜ ਮਹਿਲ ਵਿਚਾਰੇ ਦਾ ਬਸ ਨਕਸ਼ਾ ਹੀ ਬਣਿਆ ਰਹਿ ਜਾਂਦਾ, ਕਲਪਨਾ ਹੀ ਬਣੀ ਰਹਿ ਜਾਂਦੀ। ਉਹ ਤਾਜ ਮਹਿਲ ਜ਼ਮੀਨ ਤੇ ਨਹੀਂ ਖੜਾ ਹੁੰਦਾ, ਉਹ ਤਾਜ ਮਹਿਲ ਸਾਕਾਰ ਨਹੀਂ ਆਉਂਦਾ। ਪਰ ਇਹ ਸ਼ਾਇਰ ਕਹਿੰਦਾ, ਸਭ ਭੁੱਲ ਕੇ ਵੀ ਨਾ ਸੋਚਣਾ ਕਿ ਤਾਜ ਮਹਿਲ ਦੇ ਨਕਸ਼ੇ ਬਾਕੀਆਂ ਦੇ ਦਿਮਾਗਾਂ ਚ ਨਹੀਂ ਨੇ, ਸਾਰਿਆਂ ਦੇ ਦਿਮਾਗ ਚ ਆਪਣੇ ਆਪਣੇ ਤਾਜ ਮਹਿਲ ਨੇ। ਕਿਸੇ ਦਾ ਤਾਮੀਰ ਹੋ ਜਾਂਦਾ, ਕਿਸੇ ਦਾ ਨਹੀਂ। ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਜ਼ਹਿਨ ਮੇ ਕੁਝ ਤਾਜੇ ਮਹਿਲ ਹੋਤੇ ਹੈ। ਤੋ ਮੈਂ ਅਰਜ਼ ਕਰਾਂ, ਇੱਕ ਹੈ ਮੈਂ ਦੀ ਖਾਤਰ ਜੀਵਣਾ, ਹੰਕਾਰ ਦੀ ਖਾਤਰ ਜੀਣਾ, ਤੇ ਮੈਂ ਤਾਂ ਹੀ ਹੋ ਸਕਦਾ ਮੇਰਾ ਕੁਛ ਹੋਵੇ। ਦੂਸਰਾ ਹੈ ਪਰਮਾਤਮਾ ਦੀ ਖਾਤਰ ਜੀਵਣਾ, ਤੂੰ ਦੀ ਖਾਤਰ ਜੀਣਾ, ਤੇ ਜਦ ਤੂੰ ਦੀ ਖਾਤਰ ਜੀਵਣਾ ਹੈ ਤਾਂ ਮੇਰਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਕਬੀਰ ਕਹਿੰਦੇ ਨੇ, ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਮੇਰਾ ਮੁਝ ਮੇ ਕਿਛ ਨਹੀਂ, ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ ਨਾ, ਖੇਡ ਇਤਨੀ ਸੌਖੀ ਨਹੀਂ ਹੈ। ਮੇਰਾ ਮੁਝ ਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਗੁਰੂ ਨਾਨਕ ਨੇ ਇਕ ਹੋਰ ਗੱਲ ਵੀ ਬੜੀ ਕੀਮਤੀ ਕਹੀ ਹੈ, ਚਲੋ ਕਹਿ ਕੇ ਮੈਂ ਅੱਗੇ ਚਲਾਂ। ਮਹਾਰਾਜ ਕਹਿੰਦੇ ਨੇ, ਦਾਤ ਜੋਤ ਸਭ ਸੂਰਤ ਤੇਰੀ। ਇਹ ਸ਼ਕਲ ਸੂਰਤ ਤੇਰੀ ਦਿੱਤੀ ਹੋਈ, ਇਹਦੇ ਚ ਮੇਰੀ ਆਪਣੀ ਕੋਈ ਚੋਇਸ ਨਹੀਂ ਹੈ। ਅਸੀਂ ਮਕਾਨ ਬਣਾਉਂਦੇ ਹਾਂ ਨਾ, ਤੇ ਮਕਾਨ ਤੋਂ ਨਹੀਂ ਪੁੱਛਦੇ ਬਾਰੀ ਕਿੱਥੇ ਰੱਖੀਏ, ਰੋਸ਼ਨਦਾਨ ਕਿੱਥੇ ਰੱਖੀਏ, ਦਰਵਾਜ਼ਾ ਕਿੱਥੇ ਰੱਖੀਏ, ਤੇ ਇਹ ਮਕਾਨ ਇਹ ਵੀ ਦੱਸ ਤੈਨੂੰ ਕਿਹੜੇ ਰੰਗ ਦਾ, ਕਿਹੜਾ ਪੇਂਟ ਕਰੀਏ, ਕਿਹੜਾ ਰੰਗ ਕਰੀਏ, ਪਿੰਕ ਕਲਰ ਕਰੀਏ, ਪੀਲਾ ਰੰਗ ਕਰੀਏ, ਲਾਲ ਕਰੀਏ, ਚਿੱਟਾ ਕਰੀਏ। ਅਸੀਂ ਮਕਾਨ ਕੋਲ ਪੁੱਛਦੇ ਹਾਂ, ਆਪਣੀ ਮਰਜ਼ੀ ਨਾਲ ਰੰਗ ਦਿੰਦੇ ਹਾਂ, ਆਪਣੀ ਮਰਜ਼ੀ ਨਾਲ ਬਾਰੀਆਂ ਜਿੱਥੇ ਲਾਣੀਆਂ ਨੇ, ਰੋਸ਼ਨਦਾਨ ਜਿੱਥੇ ਲਾਣੇ ਨੇ। ਰੱਬ ਸਾਡੇ ਕੋਲ ਨਹੀਂ ਪੁੱਛਦਾ ਤੇਰੀਆਂ ਅੱਖਾਂ ਕਿਵੇਂ ਬਣਾਵਾਂ, ਤੇਰੇ ਨੈਣ ਨਕਸ਼ ਕਿਵੇਂ ਬਣਾਵਾਂ, ਤੈਨੂੰ ਕਿਹੜਾ ਰੰਗ ਦੇਵਾਂ, ਕਾਲਾ ਦੇਵਾਂ, ਗੋਰਾ ਦੇਵਾਂ, ਸਾਵਾਂ ਦੇ ਲਾਲ। ਆਪਣੀ ਮਰਜ਼ੀ ਨਾਲ ਰੰਗ ਦੇ ਦਿੰਦਾ, ਨੈਣ ਨਕਸ਼ ਦੇ ਦਿੰਦਾ। ਇਸ ਸਰੀਰ ਦੀ ਬਣਾਵਟ ਦੇ ਚ ਸਾਰੀ ਕਾਰੀਗਰੀ ਤੇ ਸਾਰਾ ਚੁਣਾਵ ਪਰਮਾਤਮਾ ਦਾ। ਦਾਤ ਜੋਤ ਸਭ ਸੂਰਤ ਤੇਰੀ, ਹੇ ਪ੍ਰਭੂ, ਫਿਰ ਇਹਦੇ ਜਿਹੜੀ ਪ੍ਰਾਣਾਂ ਦੀ ਹਰਕਤ ਹੈ ਇਹ ਵੀ ਤੇਰੀ ਹੈ। ਤੂੰ ਪਿਆ ਚਲਾਉਂਦਾ, ਕੋਈ ਸਵਾਸ ਅਸੀਂ ਪਿਆ ਚਲਾਉਂਦੇ? ਇਸ ਚੱਕਰ ਚ ਨਾ ਪੈਣਾ। ਰਾਤ ਨੂੰ ਜਦ ਅਸੀਂ ਸੌਂ ਜਾਂਦੇ ਹਾਂ, ਕੌਣ ਚਲਾਉਂਦਾ? ਉਹੀ ਚਲਾ ਰਹੇ। ਅਸੀਂ ਸੌ ਜਾਂਦੇ ਹਾਂ, ਪਰਮਾਤਮਾ ਤੇ ਸਦਾ ਜਾਗਦਾ। ਸਤਿਗੁਰੂ ਜਾਗਦਾ ਹੈ ਦੇ, ਉਹਦੇ ਸੌਣਾ ਨਹੀਂ ਹੈ। ਕਈ ਦਫਾ ਜਦ ਕਹਿੰਦੇ ਨਾ, ਮੇਰਾ ਮਨ ਕਦੇ ਸਹਿਮਤ ਨਹੀਂ ਆਉਂਦਾ, ਵਿਸ਼ਨੂੰ ਭਗਵਾਨ ਜਗਤ ਦਾ ਰਖਵਾਲਾ, ਖੀਰ ਸਾਗਰ ਦੇ ਚ ਸ਼ੇਸ਼ ਨਾਗ ਦੀ ਸੇਜਾ ਤੇ ਸੁੱਤਾ ਪਿਆ, ਅਗਰ ਇਸ ਤਰ੍ਹਾਂ ਦਾ ਹੈ ਤੇ ਹੁਣ ਤੱਕ ਦਾ ਸਾਰਾ ਸੰਸਾਰ ਸਮੁੰਦਰ ਦੇ ਚ ਹੀ ਡੁੱਬ ਜਾਣਾ ਸੀ। ਆਵਾਜ਼ ਤੋਂ ਵੀ ਤਿੱਖੀ ਸਪੀਡ ਦੇ ਚੱਲ ਰਹੇ ਨੇ ਗ੍ਰਹਿ ਨਛੱਤਰ ਤਾਰੇ ਸਿਆਰੇ, ਤੇ ਜੇ ਡਰਾਈਵਰ ਹੀ ਸੌਂ ਜਾਏ, ਤੇ ਟਰੱਕ ਡਰਾਈਵਰਾਂ ਨੂੰ ਪੁੱਛ ਲਓ ਕਿਵੇਂ ਐਕਸੀਡੈਂਟ ਆਉਂਦੇ ਨੇ। ਥੋੜੀ ਜਿਹੀ ਝਬਕੀ ਲੱਗ ਜਾਂਦੀ ਹੈ, ਗਿਆ ਟਰੱਕ। ਹਕੀਕਤ ਹੈ, ਕੋਈ ਥੋੜੇ ਜਿਹਾ ਗਲਤੀ ਨਾਲ ਵੀ ਹੁੰਦੇ ਨੇ, ਜ਼ਿਆਦਾ ਐਕਸੀਡੈਂਟ ਨੀਂਦ ਕਰਕੇ ਆਉਂਦੇ। ਮੈਂ ਬਾਹਰ ਦੇਸ਼ਾਂ 'ਚ ਦੇਖਿਆ, ਹਿਦਾਇਤ ਕਰਦੇ ਨੇ ਬਈ 2 ਤੋਂ ਲੈ ਕੇ 4 ਵਜੇ ਤੱਕ ਮਨੁੱਖ ਦਾ ਜਿਹੜੇ ਸਰੀਰ ਦਾ ਟੈਂਪਰੇਚਰ ਹੈ ਥੋੜਾ ਡਾਊਨ ਆਉਂਦਾ, ਨੀਂਦ ਗਹਿਰੀ ਆਉਂਦੀ ਹੈ, ਉਸ ਵਕਤ ਹੋ ਸਕੇ ਤੇ ਡਰਾਈਵਿੰਗ ਨਾ ਕਰੋ, ਇੰਜ ਕਹਿੰਦੇ, ਕਿਧਰੇ ਗੱਡੀ ਖੜੀ ਕਰ ਦੋ, ਨਹੀਂ ਤੇ ਥੋੜੀ ਜਿਹੀਆਂ ਵੀ ਅੱਖਾਂ ਬੰਦ ਹੋਈਆਂ, ਗੱਡੀ ਵੀ ਗਈ ਤੇ ਚਲਾਉਣ ਵਾਲਾ ਵੀ ਗਿਆ, ਉਦੋਂ ਐਕਸੀਡੈਂਟ ਜ਼ਿਆਦਾ ਹੁੰਦੇ। ਮਾੜੀ ਜਿਹੀਆਂ ਅੱਖ ਲੱਗ ਗਈ, ਗੱਡੀ ਗਈ, ਤੇ ਕਿਧਰੇ ਰੱਬ ਦੀ ਵਿਸ਼ਨੂੰ ਭਗਵਾਨ ਦੀ ਵੀ ਅੱਖ ਲੱਗ ਗਈ ਤੇ ਸੰਸਾਰ ਤੇ ਗਿਆ। ਫਿਰ ਸਭ ਕੁਝ ਬੜਾ ਤੇਜ਼ ਚੱਲ ਰਿਹਾ, ਬੜਾ ਤਿੱਖਾ ਚੱਲ ਰਿਹਾ। ਆਵਾਜ਼ ਤੋਂ ਵੀ ਤਿੱਖੇ ਗ੍ਰਹਿ ਨਛੱਤਰ ਤਾਰੇ ਸਿਆਰੇ ਚੱਲ ਰਹੇ ਨੇ। ਇਹਨਾਂ ਦਾ ਡਰਾਈਵਰ ਹੀ ਸੋ ਜਾਏ ਤੇ ਸਾਰੇ ਹੀ ਟਕਰਾ ਜਾਣਗੇ, ਰਹੇਗਾ ਹੀ ਕੱਖ ਨਹੀਂ। ਸਤਿਗੁਰੂ ਜਾਗਤਾ ਹੈ ਦੇਵ, ਪਰਮਾਤਮਾ ਦੇ ਚ ਸੋਣਾ ਹੈ ਹੀ ਨਹੀਂ, ਉਹ ਜਾਗਤ ਜੋਤ ਹੈ। ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨਾਨ, ਉਹ ਤੇ ਜਾਗਦੀ ਹੋਈ ਜੋਤ ਹੈ, ਉਹਦੇ ਚ ਸੋਣਾ ਨਹੀਂ ਹੈ, ਉਹਦੇ ਚ ਨਿੰਦਰਾ ਹੈ ਹੀ ਨਹੀਂ। ਤੋ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਉਹ ਕਰਤਾ ਪੁਰਖ ਸਦੀਵੀ ਜਾਗਿਆ ਹੋਇਆ, ਸਾਰੇ ਦਾ ਸਾਰਾ ਬ੍ਰਹਿਮੰਡ ਉਹਦੇ ਹੱਥ ਵਿਚ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਾਣਾਂ ਦੀ ਹਰਕਤ ਤੇਰੀ, ਇਹਦੇ ਚ ਜੀਵ ਆਤਮਾ ਤੇਰੀ, ਇਹ ਸਰੀਰ ਦੇ ਨੈਣ ਨਕਸ਼ ਸਭ ਕੁਝ ਤੇਰੇ ਦਿੱਤੇ ਹੋਏ। ਪਰ ਹੇ ਪਰਮਾਤਮਾ, ਗੱਲ ਇੰਨੀ ਹੈ, ਸਭ ਕੁਝ ਤੇਰਾ ਨਹੀਂ ਹੈ, ਕੁਝ ਸਾਡਾ ਵੀ ਹੈ। ਸਾਰਾ ਤੇਰਾ ਨਹੀਂ ਹੈ, ਅਸੀਂ ਵੀ ਕੁਝ ਦਾਅਵਾ ਕਰ ਸਕਦੇ ਹਾਂ, ਸਾਡਾ ਵੀ ਕੁਝ ਹੈ। ਤੇ ਜੇ ਹੁਣ ਪੁੱਛੀਏ ਸ਼ਕਲ ਸੂਰਤ ਉਹਦੀ ਦਿੱਤੀ ਹੋਈ, ਨੈਣ ਨਕਸ਼ ਉਹਦੇ ਦਿੱਤੇ ਹੋਏ, ਰੰਗ ਉਸੇ ਦਾ ਦਿੱਤਾ ਹੋਇਆ, ਪ੍ਰਾਣਾਂ ਦੀ ਹਰਕਤ ਉਸਦੀ ਦਿੱਤੀ ਹੋਈ, ਜੀਵ ਆਤਮਾ ਉਸੇ ਦੀ ਅੰਸ, ਫਿਰ ਆਪਣਾ ਕੀ ਰਿਹਾ ਇਹਦੇ ਚ? ਮਹਾਰਾਜ ਕਹਿੰਦੇ ਹੈਗਾ, ਐਵੇਂ ਨਹੀਂ ਹੈ, ਸਾਡੀ ਵੀ ਕੋਈ ਗੱਲ ਹੈ। ਤੋ ਪਾਤਸ਼ਾਹ ਕਹਿੰਦੇ ਨੇ ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਇਹ ਜਿਹੜਾ ਹੰਕਾਰ ਹੈ ਪ੍ਰਭੂ ਤੇਰਾ ਨਹੀਂ ਹੈ, ਸਾਡਾ ਹੈ, ਭਾਵੇਂ ਸਭ ਕੁਝ ਤੇਰਾ ਹੈ, ਪਰ ਮੋਹਰ ਤੇ ਅਸੀਂ ਆਪਣੀ ਲਾਈ ਹੋਈ ਹੈ, ਮੇਰਾ ਹੈ, ਮੇਰਾ ਮੇਰਾ, ਤੇਰਾ ਨਹੀਂ ਹੈ। ਮੋਹਰ ਅਸੀਂ ਆਪਣੀ ਲਾਈ ਹੈ, ਮੇਰਾ ਤਨ, ਮੇਰਾ ਧਨ, ਮੇਰਾ ਮਨ, ਮੇਰਾ ਸੰਸਾਰ, ਮੇਰੀ ਕੁਲ, ਮੇਰੀ ਜਾਤ, ਮੇਰੀ ਪ੍ਰਭਤਾ ਹੋਵੇਗੀ ਪ੍ਰਭੂ ਤੇਰੀ, ਆਪਾਂ ਮੋਹਰ ਆਪਣੀ ਲਾਈ ਹੋਈ ਹੈ। ਅਸੀਂ ਕਹਿੰਦੇ ਪਏ ਹੈ ਤੇ ਤੇਰੀ ਚੀਜ਼, ਪਰ ਅਸੀਂ ਕਹੀ ਜਾਂਦੇ ਹਾਂ ਮੇਰੀ ਹੈ, ਮੇਰੀ ਹੈ। ਕਬੀਰ ਕਹਿੰਦੇ ਨੇ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਮੇਰਾ ਇਸੇ ਤੇ ਮੈਂ ਖੜੀ ਹੈ, ਹੰਕਾਰ ਖੜਾ ਹੈ ਮੇਰੇ ਤੇ, ਕਿ ਮੇਰਾ ਜੋ ਜੋ ਹੈ ਅਗਰ ਸਮਝ ਆ ਜਾਏ ਤਾਂ ਮੇਰਾ ਨਹੀਂ ਹੈ, ਨਹੀਂ ਹੈ। ਹੰਕਾਰ ਅਕਸਰ ਗੁਣਾਂ ਤੇ ਖੜਾ ਹੁੰਦਾ, ਔਗੁਣਾਂ ਤੇ ਨਹੀਂ ਖੜਾ ਹੁੰਦਾ। ਦੇਖੋ, ਇੱਕ ਬੰਦਾ ਦਾਨ ਦਾ ਹੰਕਾਰ ਤੇ ਕਰ ਸਕਦਾ, ਮੈਂ ਮਾੜਾ ਮੋਟਾ ਦਾਨੀ ਨਹੀਂ ਹਾਂ, ਬਹੁਤ ਵੱਡਾ ਦਾਨੀ ਹਾਂ। ਪਰ ਇੱਕ ਬੰਦਾ ਚੋਰੀ ਦਾ ਕੀ ਹੰਕਾਰ ਕਰੇਗਾ, ਕੋਈ ਮੈਂ ਮਾੜਾ ਮੋਟਾ ਚੋਰ ਹਾਂ, ਬਹੁਤ ਵੱਡਾ ਚੋਰ ਹਾਂ, ਚੋਰੀ ਦਾ ਕੀ ਹੰਕਾਰ? ਦਾਨ ਦਾ ਹੰਕਾਰ ਹੋ ਸਕਦਾ, ਮੈਂ ਮਾੜਾ ਮੋਟਾ ਗਿਆਨੀ ਨਹੀਂ, ਬਹੁਤ ਵੱਡਾ ਗਿਆਨੀ। ਤੋਂ ਗਿਆਨ ਦਾ ਤੇ ਹੰਕਾਰ ਹੋ ਸਕਦਾ, ਔਰ ਗਿਆਨੀ 99% ਹੰਕਾਰੀ ਹੁੰਦੇ ਹੀ ਨੇ, ਸਾਰੇ ਵਿਦਵਾਨ ਇਸ ਤਰ੍ਹਾਂ ਮੰਨਦੇ ਨੇ। ਲੇਕਿਨ ਮੂਰਖਤਾ ਦਾ ਕੀ ਹੰਕਾਰ? ਬੰਦਾ ਕਹਿ ਸਕਦਾ ਮੈਂ ਮਾੜਾ ਮੋਟਾ ਮੂਰਖ ਨਹੀਂ ਹਾਂ, ਸਭ ਤੋਂ ਵੱਡਾ ਮੂਰਖ ਹਾਂ। ਮੂਰਖ ਤੋਂ ਮੂਰਖ ਬੰਦਾ ਵੀ ਕਹਿੰਦਾ ਮੈਂ ਸਿਆਣਾ। ਸ਼ੇਖ ਸਾਦੀ ਕਿਹਾ ਕਰਦੇ ਸਨ, ਹਮੇਸ਼ਾ ਮਨੁੱਖ ਦੂਜਿਆਂ ਦਾ ਧਨ ਜ਼ਿਆਦਾ ਸਮਝਦਾ ਹੈ, ਆਪਣੀ ਅਕਲ ਜ਼ਿਆਦਾ ਸਮਝਦਾ ਹੈ, ਹਾਲਾਂਕਿ ਅਕਲ ਹੁੰਦੀ ਵੀ ਨਹੀਂ, ਫਿਰ ਵੀ ਜ਼ਿਆਦਾ ਸਮਝਦਾ, ਜ਼ਿਆਦਾ ਸਮਝਦਾ। ਹੰਕਾਰ ਗੁਣਾਂ ਦੇ ਆਸਰੇ ਤੇ ਖੜਾ ਹੁੰਦਾ। ਕਿਹੜੇ ਕਿਹੜੇ ਗੁਣ ਰਵਿਦਾਸ ਨੇ ਗਿਣਤੀ ਕਰਾਈਏ, ਭਗਤ ਰਵਿਦਾਸ ਨੇ, ਹਮ ਬਡ ਕਵ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ, ਕਹਿ ਰਵਿਦਾਸ ਸਵੇ ਨਹੀਂ ਸਮਝਸ ਭੂਲ ਪਰੇ ਜੈਸੇ ਬਹੁਰੇ। ਸਾਰੇ ਹੀ ਪਾਗਲ ਨੇ, ਇਹ ਕਵੀ, ਇਹ ਗਿਆਨੀ, ਇਹ ਦਾਨੀ, ਇਹ ਸੂਰਵੀਰ, ਇਹ ਪੰਡਤ, ਇਹ ਜੋਗੀ ਸੰਨਿਆਸੀ, ਰਵਿਦਾਸ ਕਹਿੰਦੇ ਸਭ ਪਾਗਲਾਂ ਦਾ ਟੋਲ ਹੈ। ਬੋਲ ਪਰੇ ਜੈਸੇ ਬੋਰੇ, ਸਭ ਪਾਗਲਾਂ ਦੀ ਭੀੜ ਹੈ। ਹਮ ਬੜ ਕਵ, ਕਵਿਤਾ ਦੇ ਆਸਰੇ ਤੇ ਹੰਕਾਰ ਵੱਧ ਗਏ। ਹਮ ਬੜ ਕਵ ਕੁਲੇਨ, ਮੇਰੀ ਕੁਲ ਬੜੀ ਉੱਚੀ। ਹਮ ਪੰਡਿਤ, ਮੈਂ ਬਹੁਤ ਵੱਡਾ ਵਿਦਵਾਨ। ਹਮ ਬੜ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ। ਮੈਂ ਗ੍ਰਸਤੀ ਥੋੜੀ ਹਾਂ, ਜੋਗੀ ਹਾਂ, ਸੰਨਿਆਸੀ ਹਾਂ। ਤੂੰ ਸੰਨਿਆਸ ਦਾ ਹੰਕਾਰ, ਜੋਗ ਦਾ ਹੰਕਾਰ। ਗਿਆਨੀ ਗੁਣੀ ਸੂਰ ਹਮ ਦਾਤੇ, ਬੁੱਧ ਕਵੇ ਨਾਨਾਸੀ। ਮੈਂ ਗਿਆਨੀ, ਮੈਂ ਸੂਰਵੀਰ, ਮੈਂ ਦਾਨੀ। ਰਵਿਦਾਸ ਕਹਿੰਦੇ ਨੇ ਇਹ ਬੁੱਧ ਤੇ ਖਤਮ ਕਰਨੀ ਸੀ, ਪਰ ਇਹ ਬੁੱਧ ਮੈਂ ਹਾਂ, ਮੈਂ ਹਾਂ, ਮੈਂ ਵੱਡਾ ਕਵੀ, ਪੰਡਿਤ, ਜੋਗੀ, ਸੰਨਿਆਸੀ, ਦਾਨੀ, ਗਿਆਨੀ। ਕਹਿ ਰਵਿਦਾਸ ਸਭੇ ਨਹੀਂ ਸਮਝਸ, ਓਲ ਪਰੇ ਜੈਸੇ ਬੌਰੇ। ਇਹ ਗਿਆਨੀਆਂ ਦਾ ਇਕੱਠ ਨਹੀਂ ਹੈ, ਦਾਨੀਆਂ ਦਾ ਇਕੱਠ ਨਹੀਂ ਹੈ, ਕਵੀਆਂ ਤੇ ਪੰਡਿਤਾਂ ਦਾ ਇਕੱਠ ਨਹੀਂ। ਰਵਿਦਾਸ ਕਹਿੰਦੇ ਨੇ ਸਭ ਮੂਰਖਾਂ ਦਾ ਇਕੱਠ ਹੈ, ਪਾਗਲਾਂ ਦਾ ਇਕੱਠ। ਹੰਕਾਰ ਵਧਾ ਲੇ, ਹੰਕਾਰ ਵਧਦਾ ਹੈ ਗੁਣਾਂ ਦੇ ਆਸਰੇ ਤੇ। ਇਹਨੂੰ ਬੜੇ ਬਾ ਕਮਾਲ ਢੰਗ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਲਮਾਨਾ ਢੰਗ ਨਾਲ ਬਿਆਨ ਕੀਤਾ ਹੈ। ਔਰ ਇਨਕਾਰੀ ਕਰੀ ਜਾਂਦੇ ਨੇ ਮੇਰੇ ਕੋਲ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਇਹਨਾਂ ਦਾ ਕਵਿਤ ਸੁਣਿਆ ਬੜਾ ਬਾ ਕਮਾਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਵਰੀ। ਇੱਕ ਪੰਕਤੀ ਚ ਇਹ ਪ੍ਰਭੂ ਆਪਣੇ ਕੋਲ ਇਸ ਤਰ੍ਹਾਂ ਦਾ ਸੁਹੱਪਣ ਵੀ ਕੋਈ ਨਹੀਂ ਕਿ ਖੂਬਸੂਰਤੀ ਦਾ ਮਾਣ ਕਰੀਏ। ਇਹ ਵੀ ਹੰਕਾਰ ਦਾ ਕਾਰਨ ਬਣਦਾ ਹੈ। ਤਨ ਦਾ ਸੁਹੱਪਣ ਵੀ ਹੰਕਾਰ ਦਾ ਕਾਰਨ ਬਣਦਾ ਹੈ। ਇਸ ਵਾਸਤੇ ਸਤਿਗੁਰ ਸਮਝਾਉਂਦੇ ਨੇ ਜੇ ਪ੍ਰਸਾਦ ਤੇਰਾ ਸੁੰਦਰ ਸਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਤ ਸਗਲ ਘਟ ਸੋਏ। ਪਰ ਅਕਸਰ ਰੂਪਵੰਤ ਹੰਕਾਰੀ ਹੁੰਦੇ ਨੇ। ਇੱਕ ਉਰਦੂ ਦਾ ਆਲਮ ਕਹਿੰਦਾ ਪਾਗਲ ਵੀ ਹੁੰਦੇ ਨੇ, ਨਾਦਾਨ ਵੀ ਹੁੰਦੇ ਨੇ। ਉਹ ਕਹਿੰਦਾ ਖੁਦਾ ਨੇ ਹੁਸਨ ਨਾਦਾਨੋ ਕੋ ਬਖਸ਼ਾ, ਖੁਦਾ ਨੇ ਹੁਸਨ ਨਾਦਾਨੋ ਕੋ ਬਖਸ਼ਾ, ਜ਼ਰ ਜ਼ਲੀਲੋ ਕੋ, ਅਕਲਮੰਦੋ ਕੋ ਰੋਟੀ ਖੁਸ਼ਕ ਔਰ ਹਲਵਾ ਬਖੀਲੋ ਕੋ। ਉਹ ਇੰਜ ਕਹਿੰਦਾ, ਉਹ ਤੇ ਇੰਜ ਕਹਿੰਦਾ। ਅਕਸਰ ਇਹ ਲੋਕ ਬਿਲਕੁਲ ਨਾਦਾਨ ਆਉਂਦੇ, ਆਪਣੀ ਖੂਬਸੂਰਤੀ ਚ ਹੀ ਫਸੇ ਰਹਿ ਜਾਂਦੇ। ਭਾਈ ਸਾਹਿਬ ਕਹਿੰਦੇ ਨੇ ਹੇ ਪ੍ਰਭੂ, ਆਪਣੇ ਕੋਲ ਇਸ ਤਰ੍ਹਾਂ ਦਾ ਸੁਹੱਪਣ ਵੀ ਕੋਈ ਨਹੀਂ ਜੇ ਮਾਣ ਕਰੀਏ, ਹੰਕਾਰ ਕਰੀਏ। ਰੂਪਹੀਨ, ਕੁਲਹੀਨ, ਆਪਣੀ ਕੋਈ ਜ਼ਾਤ ਵੀ ਇਸ ਤਰ੍ਹਾਂ ਦੀ ਨਹੀਂ ਕਿ ਜ਼ਾਤ ਦਾ ਹੰਕਾਰ ਕਰੀਏ। ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਕੋਈ ਗੁਣ ਵੀ ਕੋਈ ਨਹੀਂ ਜਿਸ ਤੇ ਹੰਕਾਰ ਖੜਾ ਹੋਵੇ। ਤੇ ਹੇ ਪ੍ਰਭੂ, ਆਪਣੇ ਕੋਲ ਕੋਈ ਗਿਆਨ ਵੀ ਕੋਈ ਨਹੀਂ, ਗਿਆਨ ਤੇ ਹੰਕਾਰ ਖੜਾ ਹੋਵੇ। ਹੰਕਾਰ ਨੂੰ ਬੈਠਣ ਵਾਸਤੇ ਗੁਣਾਂ ਦੀ ਕੁਰਸੀ ਚਾਹੀਦੀ ਹੈ। ਦਾਨੀ, ਗਿਆਨੀ, ਸੂਰਬੀਰਤਾ, ਇਸ ਤਰ੍ਹਾਂ ਦੀਆਂ ਕੁਰਸੀਆਂ ਚਾਹੀਦੀਆਂ ਨੇ, ਇਸੇ ਤੇ ਹੰਕਾਰ ਬੈਠੇਗਾ। ਭਾਈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਕੁਰਸੀਆਂ ਸਾਡੇ ਕੋਲ ਹੈ ਨਹੀਂ ਕੋਈ ਨਹੀਂ। ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਵਰੀ। ਕੋਈ ਸਾਡੇ ਕੋਲ ਮਾਣ ਮਰਿਆਦਾ ਦੀ ਸ਼ੋਭਾ ਵੀ ਨਹੀਂ ਹੈ। ਹੇ ਪ੍ਰਭੂ, ਸਾਡੀ ਕੋਈ ਚੰਗੀ ਕਿਸਮਤ ਵੀ ਨਹੀਂ ਜੇ ਕਿਸਮਤ ਤੇ ਮਾਣ ਕਰੀਏ, ਪ੍ਰਾਲਵਤ ਤੇ ਮਾਣ ਕਰੀਏ, ਸਾਡੀ ਕੋਈ ਚੰਗੀ ਪ੍ਰਾਲਵਤ ਵੀ ਨਹੀਂ ਹੈ। ਫਿਰ ਸਾਡੇ ਕੋਲ ਜਪ ਤਪ ਵੀ ਕੋਈ ਨਹੀਂ, ਜਪ ਤਪ ਦਾ ਮਾਣ ਕਰੀਏ। ਫਿਰ ਹੇ ਪ੍ਰਭੂ, ਅਕਲ ਤੇ ਬਿਲਕੁਲ ਕੋਈ ਨਹੀਂ, ਬਾਵਰੀ ਪਾਗਲੀ ਹੈ। ਇੱਕ ਪੰਕਤੀ ਚ ਇਤਨੀ ਗੱਲ ਕਹਿ ਦਿੱਤੀ। ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਵਰੀ। ਦੂਸਰੀ ਪੰਕਤੀ, दृष्ट दरसहीन शब्द सुरतहीन बुद्ध बलहीन सूदे हस्त न पावरी। प्रभु तेनू वेख सका अपने कोल अखां भी कोई ने, तेनू सुन सका साडे कोल कन भी कोई ने, तेरे तक बोल पहुंचा सकी साडे कोल जबान भी कोई ने, तेरा दामन पकड़ सकी प्रभु साडे कोल हाथ भी कोई ने, तेरे मार्ग ते चल सकी मेरे कोल पैर भी कोई ने। दूसरी पंक्ति चेंज करदे, देखो पत्थर वेख नहीं सकदा, पत्थर सुन नहीं सकदा, पत्थर बोल नहीं सकदा, पत्थर चल नहीं सकदा, पत्थर कुछ कर नहीं सकदा, ते मनुख भी ये सब कुछ ना कर सके, ते पत्थर देच ते मनुख देच की फर्क है। मनुख समाजिक तल ते मनुख होवेगा, मनुख राजनैतिक तल ते मनुख होवेगा, गुस्ताखी मनुख माफ मनुख धार्मिक तल ते पत्थर ही है, उखी पत्थर है। चाइना दा जिहड़ा उस वक्त दा राजा सी, एक बौद्ध भिक्षु तो प्रभावित होके उसने बौद्ध धर्म कबूल कर लिया सी। जद बौद्ध भिक्षु हिंदुस्तान नू छड़ के नसे सन, इन्हां दे अत्याचार आरंभ होया सी। ओ बौद्ध भिक्षु बड़ी मस्त तबीयत दा, बड़ी उच्ची अवस्था दा मालक, उसकी आभा तो, उसके ओरे तो, उसकी वाइब्रेशन तो, उसके बोलों तो उस वक्त दा चीन दा बादशाह प्रभावित होया। उन्हें बौद्ध धर्म कबूल किया, इस तरीके नाल चीन देश बौद्ध धर्म बहुत फैलिया। जिथे रोज कथा करदा सी बैठ के शाम नो, श्रोतियां दे बादशाह आप बैठदा सी, राजा आप बैठदा सी सुनन नो। राजा उथे बहुत वड्डा मंदिर बना रहा सी महात्मा बुद्ध दा, जिथे बैठ के थड़ा बनया होया सी, तो चारों पासे दीवारां खड़ियां हो रही सी। थड़े दे पिछे बहुत सारा पत्थरां दा ढेर, पत्थरां दी चारों पासे दीवार खड़ी होनी सी, उसते छत पैनी सी, तो पत्थरां दा बहुत वड्डा ढेर। संगत इंज सामने बैठी, पत्थर पिछे सन स्टेज दे पिछे। एक दिन ये बौद्ध भिक्षु पत्थरां दी तरफ मुंह करके ना कथा करन लग पे, पत्थरां नू मुखातब करके, हाथ नाल पत्थरां नू मुखातब करदा। राजा बड़ा हैरान होया, कहिंदा सुनिया ते है जिहड़े पूरन ब्रह्म ज्ञानी आउंदे ने पागलां दी तरह दिसदे ने, पर इन्ना पागलपन, संगतां इधर बैठियां ने सामने ते पत्थरां दी तरफ मुंह करके कथा करी जांदा है, और पत्थरां नू इशारे कर करके समझाई जांदा है असी इधर बैठे हैं। कुछ देर तक ते संगतां बैठियां ने सुनदियां पियां ने, वो देखदे ने राजा जो बैठा है चुप, ते किसी दी हिम्मत ना होई बोलन दी। आखिर राजा खड़ा होया, वो बौद्ध भिक्षु दे कोल आके कहिंदा महात्मा जी, सरोते ते इधर बैठे ने थोड़े सामने, तुसी सरोतियां दी तरफ पिठ कर लई है ते पत्थरां दी तरफ मुंह कर लिया, इस तरह क्यों कीता है? वो बौद्ध भिक्षु कहन लगा, मैं थोड़े विच ते ना पत्थरां च कोई फर्क नहीं समझदा, ना मेरे कहन नाल तुसी बदले ना ये पत्थर बदलणगे, कथा करना साडा सुभाअ करना ही है, भावे थानू सुना ली भावे पत्थरां नू सुना ली, गल इको ही है, असी अपना सुभाअ पूरा करना, असी अपना शौक पूरा करना है, भावे थानू सुना रही है भावे पत्थरां नू सुना रही। बड़ी गहरी चोट कर गए, गुस्ताखी माफ, जिन्हू परमात्मा दिखाई ना देवे ते परमात्मा दे बोल सुनाई भी ना दे, परमात्मा तक इस दे बोल पहुंचते भी ना हो, जिन्हों के पहुंचते ना वह साफ कह दें दे, कन्न सुनो अरदास जो, अज नहीं अरदास करनी। गुरु नानक देव जी महाराज कहते, यक अर्ज गुफ्तम पेश तो ਮੈਂ ਇੱਕ ਅਰਜ਼ ਕਰਨੀ ਹੈ ਤੇਰੇ ਅੱਗੋਂ, ਹੋਰ ਕਿਸੇ ਦੇ ਅੱਗੋਂ ਨਹੀਂ, ਕਿਸੇ ਦੇ ਅੱਗੋਂ ਨਹੀਂ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਪਰ ਮੈਂ ਅਰਜ਼ ਵੀ ਉਦੋਂ ਕਰਨੀ ਹੈ ਜਦ ਤੂੰ ਕੰਨ ਮੇਰੀ ਤਰਫ ਕਰੇਗਾ, ਉਂਝ ਮੈਂ ਨਹੀਂ ਕਰਨੀ। ਤੂੰ ਸੁਣ, ਇਸ ਤਰ੍ਹਾਂ ਦੇ ਪੁਰਸ਼ ਜਦ ਬੋਲਦੇ ਨਾ ਰੱਬ ਨੂੰ ਹਾਜ਼ਰ ਨਾਜ਼ਰ ਸਮਝਦੇ, ਤੇ ਹਾਜ਼ਰ ਹੈ, ਨਿਰਾਕਾਰ ਹੈ, ਹਾਜ਼ਰ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ। ਪ੍ਰਸ਼ਨ ਖੜਾ ਹੁੰਦਾ, ਕਰਤਾਰ ਦੇ ਅੱਗੋਂ ਕਿਉਂ ਅਰਜ਼ੋਈ ਕਰਦੇ ਹੋ, ਕਿਸੇ ਹੋਰ ਦੇ ਅੱਗੋਂ ਕਿਉਂ ਨਹੀਂ? ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਰਦੇਗਾਰ। ਹੱਕ ਕਹਿੰਦੇ ਨੇ ਹੱਕਾ ਸੱਚ ਨੂੰ, ਤੂੰ ਸੱਚ ਹੈ। ਕਬੀਰ ਕਹਿੰਦੇ ਨੇ ਕਦੀਮੀ ਪੁਰਾਣਾ ਆਦਿ, ਤੂੰ ਬਹੁਤ ਪੁਰਾਣਾ ਹੈ, ਕਹਿ ਨਾ ਸਕੇ ਤੂੰ ਕਉ ਤੂੰ ਕਦ ਕਾ, ਤੂੰ ਕਦੋਂ ਦਾ ਹੈ ਕੋਈ ਕਹਿ ਨਹੀਂ ਸਕਦਾ, ਤੂੰ ਕਬੀਰ ਹੈ, ਬਜ਼ੁਰਗ ਹੈ। ਪੁਰਾਣੀ ਚੀਜ਼ ਨੂੰ ਅਰਬੀ ਦੇ ਚ ਕਬੀਰ ਕਹਿੰਦੇ ਨੇ। ਪੁਰਾਣਾ ਮਹਿਲ ਹੋਵੇ, ਬਹੁਤ ਪੁਰਾਣਾ, ਕਹਿੰਦੇ ਨੇ ਕਬੀਰ। ਬੁੱਢਾ ਮਨੁੱਖ ਹੋ ਗਿਆ, ਬਹੁਤ ਬਜ਼ੁਰਗ ਹੋ ਗਿਆ, ਕਬੀਰ। ਕੋਈ ਪੁਰਾਣੀ ਚੀਜ਼ ਹੈ, ਕਬੀਰ ਅਰਬੀ ਦਾ ਲਫ਼ਜ਼ ਹੈ। ਕਹਿ ਨਾ ਸਕੇ ਕਉ ਤੂੰ ਕਦ ਕਾ, ਤੂੰ ਵੱਜਦਾ ਹੈ ਪਰਮਾਤਮਾ, ਪਤਾ ਨਹੀਂ ਕਦੋਂ ਦਾ। ਅਨਾਦਿ ਹੈ ਤੂੰ, ਕਬੀਰ ਹੈ। ਹੱਕਾ ਕਬੀਰ ਕਰੀਮ ਤੋਂ, ਬੜਾ ਬਖਸ਼ਿੰਦਾ ਤੂੰ, ਹਰ ਵਕਤ ਬਖਸ਼ਿਸ਼ ਕਰਦਾ। ਮੈਂ ਅਰਜ਼ ਕਰਾਂ, ਕੋਈ ਵੀ ਜਿਹੜਾ ਦਾਨੀ ਹੋਵੇਗਾ, ਕਿਸੇ ਵਕਤ ਦਾਨ ਕਰਦਾ, ਹਰ ਵਕਤ ਦਾਨੀ ਨਹੀਂ ਆਉਂਦਾ। ਪਰਮਾਤਮਾ ਹਰ ਵਕਤ ਦਾਨੀ ਹੈ, ਤੇ ਜੇ ਹਰ ਵਕਤ ਦਾਨੀ ਹੈ ਤੇ ਤੁਸੀਂ ਆਖੋਗੇ ਸਾਨੂੰ ਤੇ ਹਰ ਵਕਤ ਪ੍ਰਾਪਤ ਨਹੀਂ ਆਉਂਦਾ, ਸਾਡਾ ਹਿਰਦੇ ਦਾ ਬਾਂਡਾ ਮੂੰਦਾ ਪਿਆ ਹੋਵੇਗਾ, ਉਹ ਤੇ ਹਰ ਵਕਤ ਬਰਸਦਾ ਪਿਆ, ਉਹਦੀ ਰਹਿਮਤ ਹਰ ਵਕਤ ਬਰਸ ਰਹੀ। ਉਹ ਕਿਸੇ ਵਕਤ ਵੀ ਆਪਣੇ ਹੱਥ ਬੰਦ ਨਹੀਂ ਕਰਦਾ, ਉਹ ਕਿਸੇ ਵਕਤ ਵੀ ਆਪਣਾ ਦਰਵਾਜ਼ਾ ਬੰਦ ਹੀ ਨਹੀਂ ਕਰਦਾ। ਜਿੰਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਉਹਦਾ ਦਰਵਾਜ਼ਾ ਕਦੀ ਕਦੀ ਖੁੱਲਦਾ, ਹਰ ਵਕਤ ਨਹੀਂ ਖੁੱਲਦਾ। ਉਹ ਵੀ ਸਿਕਿਉਰਿਟੀ ਗਾਰਡ ਖੜੇ ਹੋਣਗੇ, ਹਰ ਬੰਦਾ ਜਾ ਨਹੀਂ ਸਕਦਾ। ਕਬੀਰ ਕਹਿੰਦੇ ਨੇ ਜੈ ਦਰ ਆਵਤ ਜਾਤ ਹੋ ਅਟਕੇ ਨਾ ਹੀ ਕੋਏ, ਸੋ ਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ। ਦੁਨੀਆਂ ਦਾ ਸਭ ਤੋਂ ਵੱਡਾ ਦਰ ਪਰਮਾਤਮਾ ਦਾ, ਪਰ ਕਮਾਲ ਏ ਪਰਮਾਤਮਾ ਤੇਰੇ ਦਰ ਤੇ ਕੋਈ ਅਟਕਾਉਂਦਾ ਹੀ ਨਹੀਂ, ਕੋਈ ਰੋਕਦਾ ਹੀ ਨਹੀਂ, ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ, ਕੋਈ ਵੀ ਆ ਸਕਦਾ। ਆਵੇ ਸਹੀ ਤੁਮ ਘਰ ਆਓ ਮੇਰੇ ਮੇਤ, ਹਰ ਇੱਕ ਲਈ ਦੁਆਰ ਖੁੱਲ੍ਹਾ ਹੈ ਪਰਮਾਤਮਾ ਦਾ। ਸ਼ਕਤੀਸ਼ਾਲੀ ਲੋਕਾਂ ਦਾ ਦੁਆਰ ਹਰ ਇੱਕ ਲਈ ਨਹੀਂ ਖੁੱਲ੍ਹਾ ਹੁੰਦਾ, ਔਰ ਹਰ ਵਕਤ ਨਹੀਂ ਖੁੱਲ੍ਹਾ ਹੁੰਦਾ। ਪਰਮਾਤਮਾ ਦਾ ਦਰਵਾਜ਼ਾ ਹਰ ਵਕਤ ਖੁੱਲ੍ਹਾ ਹੈ, ਔਰ ਹਰ ਇੱਕ ਲਈ ਖੁੱਲ੍ਹਾ ਹੈ, ਔਰ ਉਹ ਕਿਸੇ ਨੂੰ ਵੀ ਨਹੀਂ ਰੋਕਦਾ। ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਰਦੇਗਾਰ। ਹੇ ਪ੍ਰਭੂ, ਤੇਰੇ ਚ ਕੋਈ ਕਮੀ ਨਹੀਂ, ਕੋਈ ਐਬ ਨਹੀਂ, ਤੂੰ ਬੇਐਬ ਹੈ, ਤੂੰ ਸਾਰਿਆਂ ਦੀ ਪਾਲਣਾ ਕਰਦਾ। ਇਸ ਵਾਸਤੇ ਆਪਾਂ ਅਰਜ਼ੋਈ ਤੇਰੇ ਅੱਗੋਂ ਕਰਨੀ ਹੈ, ਜਣੇ ਖਣੇ ਦੇ ਅੱਗੋਂ ਨਹੀਂ, ਹਰ ਇੱਕ ਦੇ ਅੱਗੋਂ ਨਹੀਂ ਕਰਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਰੂਪਹੀਨ ਕੁੱਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ, ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ, ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੀ, ਪ੍ਰੀਤਹੀਨ ਰੀਤਹੀਨ ਭਾਇ ਭੈ ਪ੍ਰਤੀਤਹੀਨ, ਚਿੱਤਹੀਨ ਬਿੱਤਹੀਨ ਸਹਿਜ ਸੁਭਾਵਰੀ। ਹੇ ਪ੍ਰਭੂ, ਹਿਰਦੇ ਦੀ ਤੇਰੀ ਪ੍ਰੀਤ ਵੀ ਕੋਈ ਨਹੀਂ, ਤੇ ਤੂੰ ਕਿਵੇਂ ਮਿਲਦਾ ਹੈ ਇਹ ਸਾਡੇ ਕੋਲ, ਰੀਤ ਵੀ ਕੋਈ ਨਹੀਂ, ਮਰਿਆਦਾ ਵੀ ਕੋਈ ਨਹੀਂ, ਸ਼ਕਤੀ ਵੀ ਕੋਈ ਨਹੀਂ, ਬਿੱਤ ਵੀ ਕੋਈ ਨਹੀਂ, ਸ਼ਕਤੀ ਵੀ ਕੋਈ ਨਹੀਂ, ਪ੍ਰੀਤਹੀਨ ਰੀਤਹੀਨ ਭਾਇ ਭੈ ਪ੍ਰਤੀਤਹੀਨ, ਤੇਰੇ ਤੇ ਭਰੋਸਾ ਵੀ ਕੋਈ ਨਹੀਂ, ਪੂਰਾ ਵਿਸ਼ਵਾਸ ਵੀ ਕੋਈ ਨਹੀਂ, ਵਿਸ਼ਵਾਸ ਥਿੜਕਦਾ, ਅੰਦਰ ਭਾਵਨਾ ਵੀ ਕੋਈ ਨਹੀਂ, ਚਿੱਤਹੀਨ ਬਿੱਤਹੀਨ ਸਹਿਜ ਸੁਭਾਵਰੀ। ਤੈਨੂੰ ਚੇਤੇ ਕਰ ਸਕਾਂ ਇਸ ਤਰ੍ਹਾਂ ਦਾ ਮੇਰਾ ਹਿਰਦਾ ਵੀ ਕੋਈ ਨਹੀਂ। ਤੇਰੇ ਤੱਕ ਪਹੁੰਚ ਸਕਾਂ, ਇਸ ਤਰ੍ਹਾਂ ਦੀ ਮੇਰੇ ਕੋਲ ਸਮਰੱਥਾ ਵੀ ਕੋਈ ਨਹੀਂ। ਮੇਰੇ ਕੋਲ ਅਡੋਲ ਅਵਸਥਾ ਵੀ ਕੋਈ ਨਹੀਂ, ਬੜੀ ਚੰਚਲ ਮਤ। ਚੌਥੀ ਪੰਕਤੀ ਚ ਭਾਈ ਸਾਹਿਬ ਕਹਿੰਦੇ ਨੇ, ਅੰਗ ਅੰਗ ਹੀਨ ਦੀਨਾ ਦੇਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਏ ਪ੍ਰਭੂ, ਤੇਰੇ ਚਰਨ ਕਿਸ ਤਰ੍ਹਾਂ ਪ੍ਰਾਪਤ ਹੋਣ, ਅੰਗ ਅੰਗ ਟੁੱਟਿਆ ਹੋਇਆ, ਨਾ ਪੈਰ ਨਾ ਹੱਥ ਨਾ ਅੱਖਾਂ ਨਾ ਕੰਨ ਨਾ ਜ਼ਬਾਨ, ਕੁਛ ਵੀ ਨਹੀਂ, ਔਰ ਅਕਲ ਵੀ ਕੋਈ ਨਹੀਂ, ਸ਼ਕਲ ਵੀ ਕੋਈ ਨਹੀਂ। ਅੰਗ ਅੰਗ ਹੀਨ ਦੀਨਾ ਦੀਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਸਮਾਜ ਨਾਲ ਸਾਡਾ ਸੰਬੰਧ ਜੁੜ ਜਾਂਦਾ, ਹੱਥ ਪੈਰ ਹੈ, ਮੂੰਹ ਮੱਥਾ ਹੈਗਾ, ਅੱਖੀਆਂ ਹੈਗੀਆਂ ਨੇ, ਅਕਲ ਹੈਗੀ। ਰਾਜਨੀਤਿਕ ਨਾਲ ਅਸੀਂ ਸੰਬੰਧ ਜੋੜ ਲੈਂਦੇ, ਅੱਖਾਂ ਹੈ, ਕੰਨ ਹੈ, ਹੱਥ ਪੈਰ ਹੈ, ਦਿਲ ਦਿਮਾਗ ਹੈ, ਰੱਬ ਨਾਲ ਸੰਬੰਧ ਨਹੀਂ ਜੁੜਦਾ। ਅੰਗ ਅੰਗ ਹੀਨ, ਅੰਗ ਕੋਈ ਨਹੀਂ, ਅੰਗ ਅੰਗ ਹੀਨ ਦੀਨਾ ਦੀਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਹੇ ਰਾਵ, ਤੇਰੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ, ਸਾਰੇ ਅੰਗ ਤੇ ਟੁੱਟੇ ਹੋਏ ਨੇ। ਅਗਰ ਹੱਥਾਂ ਵਿਚ ਦਾਮਨ ਨਹੀਂ ਹੈ ਪ੍ਰਭੂ ਦਾ ਤੇ ਪਰਮਾਤਮਾ ਨਹੀਂ ਦਿਖਾਈ ਦੇਂਦਾ, ਤਾਂ ਗੱਲ ਸਪਸ਼ਟ ਹੋ ਗਈ, ਅੱਖਾਂ ਕੋਈ ਨਹੀਂ। ਬੋਲ ਪਰਮਾਤਮਾ ਤੱਕ ਪਹੁੰਚ ਸਕਦੇ ਨੇ, ਕਿਹੜੇ ਬੋਲ ਪਹੁੰਚਦੇ ਨੇ ਜੋ ਗਹਿਰਾਈ ਚੋਂ ਨਿਕਲਣ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਪਰ ਯਹੀ ਇੱਕ ਮੁਸ਼ਕਿਲ ਹੈ ਕਿ ਇਹ ਬੜੀ ਮੁਸ਼ਕਿਲ ਸੇ ਹੋਤੀ ਹੈ, ਨਹੀਂ ਹੁੰਦੀ। ਜਿਹੜੀ ਗੱਲ ਜਿਤਨੀ ਗਹਿਰਾਈ ਚੋਂ ਨਿਕਲੇ ਉਤਨੀ ਉੱਚੀ ਜਾਂਦੀ ਹੈ, ਉਤਨੀ ਬੁਲੰਦੀਆਂ ਨੂੰ ਛੂੰਹਦੀ ਹੈ। ਇਹ ਵੀ ਅਰਜ਼ ਕਰਾਂ, ਜ਼ਬਾਨ ਚੋਂ ਹੀ ਨਿਕਲੀ ਥੇ ਹਵਾ ਚ ਹੀ ਉੱਡ ਜਾਏਗੀ, ਪਰਮਾਤਮਾ ਤੱਕ ਨਹੀਂ ਪਹੁੰਚਣ ਲੱਗੇ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਦਿਲ ਦੀ ਗਹਿਰਾਈ ਚੋਂ ਜਿਹੜੀ ਗੱਲ ਨਿਕਲੇ ਉਹੀ ਬੁਲੰਦੀਆਂ ਨੂੰ ਛੂੰਹਦੀ ਹੈ। ਇਹਦੇ ਉੱਤੇ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜਾਂ ਪਾਤਾਲ ਦੇ ਚ ਲੈ ਜਾਣੀਆਂ ਪੈਣ। ਜਿਹੜਾ ਦਰਖਤ ਗਹਿਰਾ ਨਹੀਂ ਜਾ ਸਕਦਾ, ਉਹ ਦਰਖਤ ਬੁਲੰਦੀਆਂ ਨੂੰ ਵੀ ਨਹੀਂ ਛੂ ਸਕੇਗਾ। ਜਿਹੜੀ ਗੱਲ ਗਹਿਰਾਈ ਚੋਂ ਨਹੀਂ ਨਿਕਲੀ, ਉਹ ਗੱਲ ਉੱਚੀ ਵੀ ਬੁਲੰਦੀਆਂ ਨੂੰ ਵੀ ਨਹੀਂ ਛੂਵੇਗੀ, ਪਰਮਾਤਮਾ ਤੱਕ ਨਹੀਂ ਪਹੁੰਚੇਗੀ, ਈਸ਼ਵਰ ਤੱਕ ਨਹੀਂ ਪਹੁੰਚੇਗੀ। ਗਹਿਰਾਈ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਔਰ ਪਰਮਾਤਮਾ ਕਬੂਲ ਕਰਦਾ ਹੈ ਉਸ ਗੱਲ ਨੂੰ ਜੋ ਗਹਿਰਾਈ ਚੋਂ ਨਿਕਲੀ ਹੈ। ਜਾਂ ਕਾ ਕਿਹਾ ਦਰਗੇ ਚਲੇ, ਕਿਸੇ ਦੇ ਬੋਲ ਤੇ ਆਪਣੇ ਪਰਿਵਾਰ ਦੇ ਚ ਵੀ ਨਹੀਂ ਚੱਲਦੇ, ਪਰ ਕਿਸੇ ਕਿਸੇ ਦੇ ਬੋਲ ਨਿਰੰਕਾਰ ਦੀ ਦੁਨੀਆਂ ਚ ਵੀ ਚੱਲਦੇ ਨੇ। ਨਿਰੰਕਾਰ ਵੀ ਕਬੂਲ ਕਰਦਾ, ਨਿਰੰਕਾਰ ਵੀ ਜੋ ਹੈ ਉਹਨਾਂ ਬੋਲਾਂ ਨੂੰ ਮੰਨਦਾ। ਤੋ ਖੈਰ, ਮੈਂ ਅਰਜ਼ ਕਰ ਰਿਹਾ ਸੀ, ਜ਼ਮੀਨ ਦੀ ਗਰਦਿਸ਼ ਨਾਲ, ਸੂਰਜ ਦੀ ਗਰਦਿਸ਼ ਦੇ ਨਾਲ ਦਿਨ ਬਦਲਦੇ ਨੇ, ਰੁੱਤਾਂ ਬਦਲਦੀਆਂ ਨੇ, ਥਿੱਥਾਂ ਬਦਲਦੀਆਂ ਨੇ, ਵਾਰ ਬਦਲਦੇ ਨੇ, ਮਹੀਨੇ ਬਦਲਦੇ ਨੇ, ਸਾਲ ਬਦਲਦੇ ਨੇ। ਅੰਦਰ ਵਿਚਾਰਾਂ ਦੀ ਗਰਦਿਸ਼ ਦੇ ਨਾਲ, ਸੋਚਣੀ ਦੀ ਗਰਦਿਸ਼ ਦੇ ਨਾਲ, ਚਿੰਤਨ ਦੇ ਗਰਦਿਸ਼ ਦੇ ਨਾਲ ਮਨੁੱਖ ਦਾ ਮਾਨਸਿਕ ਮੰਡਲ ਬਦਲਦਾ ਹੈ। ਅੰਦਰ ਦੀ ਰੁੱਤ ਬਦਲਦੀ ਹੈ, ਥਿੱਤ ਬਦਲਦੀ ਹੈ। ਹਕੂਮਤ ਦੀ ਤਬਦੀਲੀ ਨਾਲ ਪਾਰਟੀ ਤਬਦੀਲ ਹੋ ਗਈ ਹੈ, ਰਾਜਾ ਤਬਦੀਲ ਹੋ ਗਿਆ, ਬਹੁਤ ਕੁਝ ਮਾਹੌਲ ਬਦਲ ਜਾਂਦਾ ਹੈ। ਸਾਡਾ ਮਾਨਸਿਕ ਮੰਡਲ ਵੀ ਬਦਲ ਜਾਂਦਾ ਹੈ ਜਦ ਮਨ ਦੇ ਤਲ ਦੇ ਤੇ ਹਕੂਮਤ ਬਦਲ ਜਾਂਦੀ ਹੈ। ਇਹ ਵੀ ਮੈਂ ਅਰਜ਼ ਕਰਾਂ, ਜਦ ਬਹੁ ਗਿਣਤੀ ਦੇ ਚ ਮਨੁੱਖ ਦੇ ਮਨ ਦੇ ਉੱਤੇ ਹੰਕਾਰ ਰਾਜ ਕਰਦਾ ਹੈ, ਸਮਾਜ ਦੇ ਚ, ਰਾਜਨੀਤੀ ਦੇ ਚ, ਧਰਮ ਦੇ ਚ ਜ਼ੁਲਮ ਹੀ ਜ਼ੁਲਮ ਆਉਂਦਾ। ਤੁਸੀਂ ਆਖੋਗੇ ਧਰਮ ਦੇ ਚ ਵੀ ਜ਼ੁਲਮ ਆਉਂਦਾ, ਹਾਂ ਬੜਾ ਭਿਅੰਕਰ ਜ਼ੁਲਮ ਆਉਂਦਾ। 5000 ਸਾਲ ਤੱਕ ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਸਨ, 5000 ਸਾਲ। ਉਹਨਾਂ ਨੂੰ ਬਾਜ਼ਾਰ ਦੇ ਜਦ ਲੰਘਣਾ ਆਉਂਦਾ ਸੀ, ਘੜਿਆਲ ਵਜਾ ਕੇ, ਘੰਟੀ ਵਜਾ ਕੇ, ਤਾਂ ਕਿ ਦੂਜੇ ਇੱਕ ਪਾਸੇ ਆਉਣ, ਜਿਵੇਂ ਪਸ਼ੂਆਂ ਦੇ ਗਲ ਦੇ ਚ ਘੰਟੀ ਪਾਉਂਦੇ ਨੇ, ਉਹਨਾਂ ਦੇ ਹੱਥ ਚ ਘੰਟੀ, ਐਂ ਵਜਾਉਂਦੇ ਹੋਏ ਲੰਘਦੇ ਸਨ, ਤਾਂ ਕਿ ਦੂਜੇ ਦੇ ਉੱਤੇ ਸਾਡੀ ਛਾਇਆ ਨਾ ਪੈ ਜਾਏ। ਜਿਹਦੇ ਉੱਤੇ ਛਾਇਆ ਪੈ ਜਾਵੇ ਤਾਂ ਮਾਰਨ ਲੱਗ ਪੈਂਦਾ ਸੀ, ਤੂੰ ਮੈਨੂੰ ਛੂ ਲਿਆ, ਦੂਰ ਕਿਉਂ ਜਾ। ਜਿਸ ਭਗਤ ਨੂੰ ਗੁਰੂ ਨਾਨਕ ਨੇ ਆਪਣੇ ਸੀਨੇ ਚ ਬਿਠਾਇਆ ਹੋਇਆ ਨਾਮਦੇਵ ਨੂੰ, ਉਹ ਨਾਮਦੇਵ ਕਹਿੰਦੇ ਨੇ ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ, ਇਹ ਮੇਰੇ ਬਿਠਲ ਪ੍ਰਭੂ, ਮੈਨੂੰ ਤੇ ਸ਼ੂਦਰ ਸ਼ੂਦਰ ਜਾਣ ਕੇ ਬੜਾ ਮਾਰਿਆ ਨੇ, ਧੱਕੇ ਮਾਰ ਕੇ ਮੰਦਰ ਚੋਂ ਕੱਢਿਆ ਨੇ। ਖੁਦ ਕਹਿ ਰਹੇ ਸੂਦ ਸੂਦ ਕਰ ਮਾਰ ਉਠਾਇਓ, ਬੜਾ ਮੈਨੂੰ ਮਾਰਿਆ ਇਹਨਾਂ ਨੇ, ਤੂੰ ਸ਼ੂਦਰ ਹੋ ਕੇ ਮੰਦਰ ਦੇ ਚ ਕਿਸ ਤਰ੍ਹਾਂ ਆ ਗਿਆ। ਧਰਮ ਦੇ ਨਾਂ ਤੇ ਭਿਅੰਕਰ ਜ਼ੁਲਮ 5000 ਸਾਲ ਤੱਕ ਹੁੰਦਾ ਰਿਹਾ। ਅਜੇ ਵੀ ਨਾਥ ਦੁਆਰਾ ਤੇ ਇੱਕ ਦੋ ਮੰਦਰ ਸ਼ੂਦਰਾਂ ਲਈ ਬੰਦ ਨੇ, ਅਜੇ ਵੀ ਨਹੀਂ ਜਾਣ ਦਿੰਦੇ। ਇਹ ਵੀ ਮੈਂ ਅਰਜ਼ ਕਰਦੇ 5000 ਸਾਲ ਤੱਕ ਸ਼ੂਦਰਾਂ ਲਈ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਸਨ, ਇਹ ਪੜ੍ਹ ਵੀ ਨਹੀਂ ਸਕਦੇ। ਦਿਮਾਗੀ ਉੱਨਤੀ ਹੁੰਦੀ ਏ, ਮਨੁੱਖ ਦੀ ਬਾਹਰ ਦੀ ਸਾਰੀ ਜਾਣਕਾਰੀ ਵਧਦੀ ਏ ਵਿਦਿਆਲਿਆਂ ਤੋਂ, ਦਰਵਾਜ਼ੇ ਬੰਦ। ਅਧਿਆਤਮਕ ਉੱਨਤੀ ਤੇ ਆਨੰਦ ਪ੍ਰਾਪਤ ਹੁੰਦਾ ਹੈ ਧਰਮ ਮੰਦਰਾਂ ਤੋਂ, ਦਰਵਾਜ਼ੇ ਬੰਦ। ਇਸ ਤਰ੍ਹਾਂ ਪਛਾੜਿਆ ਗਿਆ ਧਰਮ ਦੇ ਨਾਂ ਤੇ ਇਸ ਤਰ੍ਹਾਂ ਦਾ ਜ਼ੁਲਮ ਹੋਇਆ। ਤ੍ਰੇਤੇ ਯੁਗ ਦੇ ਸ਼ੰਭੂਕ ਨਾਮ ਦੇ ਜੀਵਰ ਨੇ, ਸ਼ੂਦਰ ਸੀ, ਕਿਧਰੇ ਵੇਦਾਂ ਦਾ ਪਾਠ ਸੁਣ ਲਿਆ, ਪਤਾ ਉਹਨੂੰ ਸਜ਼ਾ ਕੀ ਦਿੱਤੀ ਗਈ, ਸ਼ੀਸ਼ਾ ਢਾਲ ਕੇ ਇਹਦੇ ਕੰਨਾਂ ਚ ਪਾ ਦਿਓ, ਬਹਿਰਾ ਕਰ ਦਿਓ। ਕਿਉਂ ਸੁਣੇ ਨੇ, ਕਸੂਰ ਕੀ ਹੈ, ਵੇਦ ਸੁਣੇ ਨੇ। ਰੱਬ ਦਾ ਨਾਂ ਸੁਣਨਾ ਹੀ ਗੁਨਾਹ ਹੋਵੇ ਜਿਸ ਵਾਸਤੇ, ਤਾਂ ਤੁਸੀਂ ਹੁਣ ਖੁਦ ਅੰਦਾਜ਼ਾ ਲਗਾਓ ਧਰਮ ਦੇ ਨਾਂ ਤੇ ਕਿਤਨਾ ਭਿਅੰਕਰ ਜ਼ੁਲਮ ਸੀ। ਦੂਸਰਾ, ਸ਼ੂਦਰ ਕਿਸ ਨੂੰ ਆਖਿਆ ਗਿਆ, ਕਿਰਤੀ ਬੰਦੇ ਨੂੰ, ਜੋ ਤਨ ਢੱਕਣ ਲਈ ਕੱਪੜਾ ਬਣਾਵੇ, ਜੁਲਾਹਾ ਸ਼ੂਦਰ, ਜੋ ਪੈਰਾਂ ਨੂੰ ਢੱਕਣ ਲਈ ਜੁੱਤੀ ਬਣਾਵੇ, ਚਮਾਰ ਸ਼ੂਦਰ, ਜੋ ਰਹਿਣ ਲਈ ਮਕਾਨ ਬਣਾ ਕੇ ਦੇਵੇ, ਰਾਜ ਮਿਸਤਰੀ ਮਾਮਾਰ ਸ਼ੂਦਰ, ਕੁਮਾਰ ਸ਼ੂਦਰ, ਕਾਰਪੈਂਟਰ ਸ਼ੂਦਰ, ਜੋ ਹੱਥਾਂ ਨਾਲ ਕਿਰਤ ਕਰਨ। ਦੇਸ਼ ਦੀ ਗਰੀਬੀ ਦੇ ਦੋ ਕਾਰਨ ਨੇ ਇਸ ਵਕਤ। ਇੱਕ ਕਾਰਨ ਤੇ ਇਹ ਰਿਹਾ ਕਿ 1000 ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ, ਲੁਟੇਰੇ ਲੁੱਟਦੇ ਰਹੇ। ਇਹਨੂੰ ਇਰਾਨੀਆਂ ਨੇ ਲੁੱਟਿਆ, ਅਫਗਾਨੀਆਂ ਨੇ ਲੁੱਟਿਆ, ਡੱਚ ਆਏ, ਮੰਗੋਲ ਆਏ, ਪੁਰਤਗੇਜ਼ ਆਏ, ਫ੍ਰੈਂਚ ਆਏ, ਅੰਗਰੇਜ਼ ਆਏ, ਪਤਾ ਨਹੀਂ ਕਿਤਨਿਆਂ ਨੇ ਲੁੱਟਿਆ ਇੱਥੋਂ। ਗਰੀਬੀ ਦਾ ਇੱਕ ਕਾਰਨ ਤੇ ਇਹ। ਦੂਜਾ ਕਾਰਨ ਇਹ, ਧਨ ਆਉਂਦਾ ਕਿਰਤ ਨਾਲ, ਤੇ ਕਿਰਤੀ ਨੂੰ ਆਖਿਆ ਗਿਆ ਸ਼ੂਦਰ, ਸਿਰਫ ਇਸੇ ਦੇਸ਼ ਦੇ ਚ, ਹੋਰ ਕਿਧਰੇ ਨਹੀਂ ਆਖਿਆ ਜਾਂਦਾ। ਕਿਰਤੀ ਬੰਦੇ ਨੂੰ ਜੋ ਹੱਥਾਂ ਨਾਲ ਦਸਾਂ ਨਵਾਂ ਦੀ ਕਿਰਤ ਕਰਕੇ ਉਪਜੀਵਿਕਾ ਕਮਾਵੇ, ਸ਼ੂਦਰ। ਧਰਮ ਦੇ ਨਾਂ ਤੇ ਇਤਨਾ ਜ਼ੁਲਮ ਕਿਉਂ ਸੀ, ਮਨ ਦੇ ਉੱਤੇ ਹੰਕਾਰ ਰਾਜ ਕਰ ਰਿਹਾ ਸੀ, ਔਰ ਹੰਕਾਰੀਆਂ ਦੀ ਬਹੁ ਗਿਣਤੀ ਹੋ ਗਈ ਸੀ। ਬਹੁ ਗਿਣਤੀ ਚ ਹੰਕਾਰ ਜਦ ਮਨ ਦੇ ਉੱਤੇ ਰਾਜ ਕਰੇ, ਸਮਾਜ ਦੇ ਜ਼ੁਲਮ ਹੋਵੇਗਾ, ਰਾਜਨੀਤੀ ਦੇ ਜ਼ੁਲਮ ਹੋਵੇਗਾ, ਧਰਮ ਦੇ ਨਾਂ ਤੇ ਵੀ ਜ਼ੁਲਮ ਹੋਵੇਗਾ। ਕੈਸੇ ਕੈਸੇ ਭਿਅੰਕਰ ਜ਼ੁਲਮ ਹੋਏ, ਇਹ ਤੁਸੀਂ ਤਵਾਰੀਖ ਪੜ੍ਹ ਸਕਦੇ ਹੋ। ਬੇੜਾਂ ਬੱਕਰੀਆਂ ਜਿਵੇਂ ਵਿਕਦੀਆਂ ਨਾ ਬਾਜ਼ਾਰਾਂ ਦੇ ਚ, ਮੰਡੀਆਂ ਚ, ਬਰਦਾ ਫਿਰੋਸ਼ੀ ਆਉਂਦੀ ਸੀ, ਮਨੁੱਖ ਵਿਕਦੇ ਸਨ, ਔਰਤਾਂ ਵਿਕਦੀਆਂ ਸਨ, ਪੁਰਸ਼ ਵਿਕਦੇ ਸਨ। ਜਿਵੇਂ ਸਬਜ਼ੀ ਮੰਡੀ ਹੈ, ਕੱਪੜਾ ਮਾਰਕੀਟ ਹੈ, ਲੋਹਾ ਮਾਰਕੀਟ ਹੈ, ਫਿਰ ਜਾਨਵਰਾਂ ਦੇ ਮੇਲੇ ਜਿੱਥੇ ਲੱਗਦੇ ਨੇ, ਪਸ਼ੂਆਂ ਦੀ ਮੰਡੀ ਆਉਂਦੀ ਏ, ਔਰਤਾਂ ਦੇ ਬਾਜ਼ਾਰ ਸਨ, ਪੁਰਸ਼ਾਂ ਦੇ ਬਾਜ਼ਾਰ ਸਨ, ਵਿਕਦੇ ਸਨ। ਹੰਕਾਰ ਮਨੁੱਖ ਦਾ ਇਸ ਹੱਦ ਤੱਕ ਬਥੇਰਿਆਂ ਨੂੰ ਗੁਲਾਮ ਬਣਾ ਕੇ ਰੱਖਿਆ। ਜਿਨ੍ਹਾਂ ਨੂੰ ਵੇਚਣ ਜਾਂਦੇ ਸਨ, ਉਨ੍ਹਾਂ ਦੇ ਗਲ ਦੇ ਚ ਪਟਾ ਹੁੰਦਾ ਸੀ, ਜਿਵੇਂ ਕੁੱਤੇ ਦੇ ਗਲ ਦੇ ਚ ਪਾਉਂਦੇ ਨੇ, ਪਸ਼ੂਆਂ ਦੇ ਗਲ ਦੇ ਚ ਪਾਉਂਦੇ, ਉਹਨੂੰ ਤੌਕ ਕਹਿੰਦੇ ਨੇ। ਤੌਕ ਪਾਇਆ ਹੁੰਦਾ ਸੀ, ਉਹਨੂੰ ਪਕੜ ਕੇ ਮੰਡੀ ਚ ਖੜਾ ਕਰਦੇ ਸਨ, ਬੋਲੀ ਲੱਗਦੀ ਸੀ, ਜਿਵੇਂ ਗਊਆਂ ਦੀ ਬੋਲੀ, ਊਠਾਂ ਦੀ ਬੋਲੀ, ਘੋੜਿਆਂ ਦੀ ਬੋਲੀ, ਮਨੁੱਖਾਂ ਦੀ ਬੋਲੀ ਲੱਗਦੀ ਸੀ। ਬਹੁ ਗਿਣਤੀ ਦੇ ਚ ਮਨ ਦੇ ਉੱਤੇ ਜਦ ਹੰਕਾਰ ਰਾਜ ਕਰੇ, ਚਾਰੋਂ ਪਾਸੇ ਜ਼ੁਲਮ ਹੀ ਜ਼ੁਲਮ ਛਾ ਜਾਂਦਾ, ਤਸ਼ੱਦਦ ਹੀ ਤਸ਼ੱਦਦ। ਚਾਰੋਂ ਪਾਸੇ ਬਹੁ ਗਿਣਤੀ ਦੇ ਚ ਅਗਰ ਕਾਮ ਰਾਜ ਕਰੇ, तो समाज विच राजनीति विच धर्म विच सिवाय दुराचार तो होर कुछ भी नहीं रह जाता। तुसी आखोगे फिर धर्म विच भी दुराचार आ जाता है, हां जा। इस देश विच कुछ मंदिर ऐसे बने, कुछ क्यों बहुतात देश हुण नहीं रहे, वो राम दे मंदिर नहीं सन, काम दे मंदिर सन। कुछ देखड़े हुण तो साउथ विच मिलते ने, फिर कोणारक दा मंदिर उड़ीसा विच, फिर खजुराहे दे मंदिर इत्थे मध्य भारत विच। मैं जद महोबा जाना हुंना, महोबा विच कोई 100-150 घर सिंघां दा है, ते महोबा खजुराहे तो कोई 25 मील दी दूरी थे, ते मैं खजुराहा एयरपोर्ट ते उतर जाना, ओ मैनू उत्थों लै जांदे ने। काफी पुराने समय तो मैं एक दो दिन लई महोबा जाना, उधरों कानपुर तो होके आईए तो 150 मील बाई रोड सफर करना पैंदा, और सड़क किसे काम दी ने, इधरों बाई एयर आईए तो 25 मील दा रस्ता मैनू गड्डी ते लै जांदे ने। लागी सिंह भी पहुंचदे ने उत्थे, है ते 100-150 घर, पर बड़े शौक नाल समागम कराउंदे ने। एक दफा मैनू कहण लगे, ज्ञानी जी तुसी खजुराहे मंदिर दी व्याख्या बड़ी कीती है, देखिया। मैं कह एक दफा जबलपुर जांदे होया देखिया सी, कोई 100 एकड़ दे 18 मंदिर ने, चारों पासे दीवार है, वो राम दे मंदिर नहीं ने, काम दे मंदिर। दो दफा फिर मैनू महोबा दी संगता नाल देखण नू मिला मौका, मैं फिर कुछ नोट भी लै उथे, कुछ लिखे आवे। महात्मा गांधी ने अपने समय च यह आवाज उठाई सी, इन्हां मंदरां नू मिट्टी दे नाल दबदे हो, यह साडी अश्लीलता नू प्रगट करदे ने, असी धर्म दे नां ते कुकर्म करदे रहे। यह उन्हां ने आवाज उठाई सी, यह मंदिर अज भी मौजूद ने, उत्थे कोई कथा कीर्तन नहीं आउंदा। आव सुन के हैरान होवो कि खजुराहा एक कस्बा है, ते कुल 2,500 दी आबादी दा कस्बा है। हुण 2,500 दी आबादी दा कस्बा है, उथे 5 5-star होटल ने, वड्डे वड्डे, छोटे छोटे 10-12 होर भी ने। उथे 3 फ्लाइटां रोज आउंदियां ने, एक दिल्ली तो आउंदी, एक बंबे तो आउंदी, एक बनारस तो डेली आउंदी, और तिन्ने ही भरियां हुईयां। 100-150 बसां भी रोज पहुंचदियां ने, टैक्सियां भी पहुंचदियां, इतनी भीड़ रोज जांदी है, जिहदे चों 60% फॉरनर हुंदे ने, 40% हिंदुस्तानी देशवासी हुंदे। की देखण जांदे ने, मंदिर, राम दे दर्शन करन, कृष्ण दे दर्शन करन, नहीं काम दे दर्शन करन। सब कौम तस्वीरां ने, अश्लील तस्वीरां मौजूद ने, जगन्नाथ पुरी दे च भी ने, कोणारक दे च भी ने। धर्म मंदरां दे सिर्फ इतना ही नहीं, भैरव काल उजैन कोई दूर नहीं है, सारा दिन उथे पता है प्रसाद किस दा मिलदा है, शराब दा। अज भी हुण भी उथे शराब मिलदी है, प्रसाद चरणामत, ते सारा दिन उथे चढ़ावा की चढ़ाया जांदा है शराब दी बोतलां दा। मेरे नाल 11 रागी सिंह सन, रागी जथे, ते उस वक्त हैड ग्रंथी दरबार साहब दे सिंह साहब ज्ञानी चेत सिंह, ते पटना साहब दे हैड रागी सन भाई गुरबचन सिंह, 11 जथियां च ओ भी सन। ओ प्रबंधकां ने किधरे कह दिता, मसकीन जी तुसीं ते साल दे साल आउंदे, तुहानूं ते सारा पता है, ये सारे नवे आए ने, पहली दफा आए ने, इन्हां नूं उजैन दे मंदिर दिखा देने। मैं कहा ठीक है, चंगी गल है, मंदरां दा ओ शहर है, भरतरी जी दा मंदिर है, उथे गुफा है जिथे सुदामा ते श्री कृष्ण कट्ठे पढ़दे रहे ने संदीपन कोल, ओ आश्रम भी है। इस तरह दे प्राचीन इतिहासक उथे मंदिर ने, देखण वाली नगरी है। उथे भैरव काल दा मंदिर भी है, सारे मंदिर दिखाण तो बाद सानू लै गए भैरव काल मंदिर, मैनू पता सी। ਤੇ ਜਿਹੜਾ ਮੁਖੀਆ ਸਾਨੂੰ ਲੈ ਜਾ ਰਿਹਾ ਸੀ ਨਾ, ਉਹਨੇ ਰਸਤੇ ਚ ਮੰਦਰ ਦੇ ਬਾਹਰ ਸ਼ਰਾਬ ਵਿਕਦੀ ਹੈ, ਦੋ ਬੋਤਲਾਂ ਲੈ ਰਹੀਆਂ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਮੈਨੂੰ ਕਹਿਣ, ਇਹ ਬੜਾ ਬੇਸ਼ਰਮ ਬੰਦਾ ਹੈ, ਸਾਨੂੰ ਲਿਆਇਆ, ਹੁਣ ਸਾਡੇ ਸਾਹਮਣੇ ਸ਼ਰਾਬ ਦੀਆਂ ਬੋਤਲਾਂ ਲੈਂਦਾ ਪਿਆ। ਮੈਂ ਕਿਹਾ ਮਹਾਰਾਜ ਜੀ ਇਹ ਗੱਲ ਨਹੀਂ, ਬੜਾ ਸ਼ਰੀਫ ਬੰਦਾ ਹੈ ਤੇ ਹੱਥ ਵੀ ਨਹੀਂ ਲਾਉਂਦਾ, ਪੀਂਦਾ ਵੀ ਨਹੀਂ, ਐਸੀ ਕੋਈ ਗੱਲ ਨਹੀਂ, ਭਜਨੇਕ ਬੰਦਾ ਹੈ, ਪਰ ਇਹ ਹੁਣ ਸਾਨੂੰ ਮੰਦਰ ਚ ਲੈ ਜਾਏਗਾ ਤੇ ਮੰਦਰ ਚ ਦਾਖਲਾ ਤਾਂ ਮਿਲੇਗਾ ਜੇ ਬੋਤਲਾਂ ਹੋਣ ਕੋਲ, ਉਂਝ ਨਹੀਂ। ਕਹਿੰਦਾ ਇਸ ਤਰ੍ਹਾਂ ਦੀ ਗੱਲ ਹੈ? ਮੈਂ ਕਿਹਾ ਇਸ ਤਰ੍ਹਾਂ ਦੀ ਗੱਲ ਹੈ। ਸਾਰੇ ਗਏ ਚੌਕੜਾ ਮਾਰ ਕੇ, ਦਾਇਰਾ ਮਾਰ ਕੇ ਬੈਠ ਗਏ, ਉਹ ਦੋ ਬੋਤਲਾਂ ਅੱਗੋਂ ਭੇਟ ਕੀਤੀਆਂ, ਪਿਆਲਾ ਉਹਨਾਂ ਨੇ ਰੱਖਿਆ ਹੋਇਆ ਪੈਰੋ ਦੀ ਮੂਰਤੀ ਦੇ ਕੋਲ, ਉਹਦੇ ਚ ਹਰ ਬੋਤਲ ਦੇ ਚ ਇੱਕ ਪਿਆਲਾ ਭਰਦੇ ਨੇ, ਇੰਜ ਪੈਰੋ ਨੂੰ ਪਿਲਾ ਦਿੰਦੇ ਨੇ। ਇਹ ਹੁਣ ਪਰਮਾਤਮਾ ਜਾਣੇ ਤਾਂਤਰਿਕ ਵਿਦਿਆ ਕੀ ਹੈ, ਪਿਆਲਾ ਖਾਲੀ ਹੋ ਜਾਂਦਾ, ਅੱਜ ਵੀ ਖਾਲੀ ਹੁੰਦਾ। ਇੱਕ ਜਰਮਨ ਜੋੜਾ ਜਰਮਨੀ ਤੋਂ ਆਇਆ ਸੀ, ਉਹ ਦੇਖਣ ਲੱਗਾ ਵੀ ਦੋ ਬੋਤਲਾਂ ਲਿਆਏ, ਫਿਰ ਦੋ ਬੋਤਲਾਂ, ਫਿਰ ਲਿਆਏ, ਫਿਰ ਦੋ ਬੋਤਲਾਂ ਲਿਆਏ, ਵੀ ਦੇਖਦੇ ਹਾਂ ਆਖਿਰ ਬੈਰੋ ਰੱਜੇਗਾ ਤੇ ਸਹੀ ਨਾ ਕਿਸੇ ਵਕਤ। ਉਹ ਪਿਲਾਉਂਦੇ ਇੱਕੋ ਹੀ ਪਿਆਲਾ ਨੇ, ਉਹਦਾ 10-12 ਦਫਾ ਲਿਆ, ਹਟੇ ਤੇ ਥੱਕ ਵੀ ਗਏ ਤੇ ਲੱਗਦਾ ਉਹਨਾਂ ਕੋਲ ਕਿ ਡਾਲਰ ਵੀ ਮੁੱਕੇ ਹੋਏ ਸਨ, ਕਿਤੇ ਪੈਸੇ ਵੀ ਮੁੱਕ ਗਏ। ਕਹਿੰਦੇ ਸਾਡੀ ਜੇਬ ਖਾਲੀ ਹੋ ਗਈ ਤੇ ਰੱਜਦਾ ਹੀ ਨਹੀਂ ਸ਼ਰਾਬ ਤੋਂ। ਸਾਰਾ ਦਿਨ ਇਹ ਸਿਲਸਿਲਾ ਚੱਲਦਾ। ਫਿਰ ਉਹ ਪੁਜਾਰੀ ਕਹਿਣ ਲੱਗਾ, ਤੁਹਾਨੂੰ ਪ੍ਰਸ਼ਾਦ ਦੇਣਾ ਸਾਰਿਆਂ ਨੂੰ, ਤੁਸੀਂ ਸਾਰੇ ਗੁਣੀ ਜਨ ਆਇਓ। ਸਭ ਤੋਂ ਪਹਿਲੇ ਬੈਠੇ ਸਨ ਭਾਈ ਗੁਰਬਚਨ ਸਿੰਘ ਜੀ, ਪਟਨਾ ਸਾਹਿਬ ਦੇ ਹੈੱਡ ਰਾਗੀ, ਮਜ਼ਾਕੀ ਤਬੀਅਤ ਦੇ ਸਨ। ਜਿਉਂ ਉਹ ਪੁਜਾਰੀ ਗਏ ਨਾ ਚਰਨਾਮਤ ਦੇਣ, ਕਹਿਣ ਲਈ ਇਹ ਪੈਰੋ ਨੂੰ ਭੁਲਾ, ਪੈਰੋ ਨੂੰ, ਅਸੀਂ ਪਟਨਾ ਸਾਹਿਬ ਜਾਣਾ, ਜੁੱਤੀਆਂ ਨਹੀਂ ਖਾਣੀਆਂ, ਇਹ ਚਰਨਾਮਤ ਨਹੀਂ ਲੈਣੀ ਅਸੀਂ, ਅੱਜ ਵੀ ਮਿਲਦੀ। ਇਸ ਤਰ੍ਹਾਂ ਦੇ ਹੋਰ ਵੀ ਕਈ ਮੰਦਰ ਨੇ ਜਿੱਥੇ ਸ਼ਰਾਬ ਦਾ ਚੜਤ ਚੜਾਵਾ ਅੱਜ ਵੀ। ਦੇਵਦਾਸੀਆਂ ਦੀ ਪ੍ਰਥਾ ਨੂੰ ਆਂਧਰਾ ਪ੍ਰਦੇਸ਼ ਦੇ ਮਰਹੂਮ ਗੁਜ਼ਰ ਚੁੱਕੇ ਇੱਕ ਚੀਫ ਮਨਿਸਟਰ ਨੇ ਖਤਮ ਕੀਤਾ। ਦੇਵਦਾਸੀਆਂ ਕੀ ਸਨ? ਇੱਕ ਐਲਾਨ ਕੀਤਾ ਗਿਆ ਸੀ, ਜਿਹੜਾ ਆਪਣੀ ਪਹਿਲੀ ਕੰਨਿਆ ਮੰਦਰ ਦੇ ਚ ਭੇਟ ਕਰੇਗਾ ਉਹਨੂੰ ਲਖਮ ਮਿਲੇਗਾ ਦੇਵਦਾਸੀ। ਤੋ ਸ਼ਰਾਬ ਤੇ ਉੱਥੇ ਹੈ ਹੀ ਸੀ ਪਹਿਲੇ, ਬਕਾਇਦਾ ਇਨ੍ਹਾਂ ਮੰਦਰਾਂ ਦੇ ਚ ਅਜੇ ਵੀ ਸ਼ਿਕੰਜੇ ਬਣੇ ਹੋਏ ਨੇ, ਜਿੱਥੇ ਸੰਡਾ ਤੇ ਬੱਕਰੇ ਸਾਰਾ ਦਿਨ ਵੱਡੇ ਜਾਂਦੇ ਸਨ। ਅੱਜ ਵੀ ਕਾਲੀ ਦਾ ਮੰਦਰ ਕਲਕੱਤੇ, ਕੁਮਖਿਆ ਦੇਵੀ ਦਾ ਮੰਦਰ ਗੁਹਾਟੀ, ਔਰ 4-5 ਮੰਦਰ ਇੱਥੇ ਸਾਊਥ ਦੇ ਚ ਸਾਰਾ ਦਿਨ ਪ੍ਰਸ਼ਾਦ ਮਾਸ ਦਾ ਮਿਲਦਾ। ਅੱਜ ਵੀ ਜਾ ਕੇ ਕਲਕੱਤੇ ਦੇਖ ਲਓ, ਜੇ ਹੋਰ ਕਿਸੇ ਪਾਸੇ ਨਹੀਂ ਜਾਣਾ, ਕੁਮਖਿਆ ਦੇਵੀ ਗੁਹਾਟੀ ਦੇਖ ਲਓ, ਸਾਰਾ ਦਿਨ ਪ੍ਰਸ਼ਾਦ ਮਾਸ ਦਾ ਮਿਲੇਗਾ। ਸਾਹਮਣੇ ਬਕਾਇਦਾ ਪ੍ਰਸ਼ਾਦ ਦੇਣ ਵਾਲੇ ਬੈਠੇ ਨੇ। ਸਵੇਰੇ ਸਵੇਰੇ ਮੰਦਰ ਦੇ ਜੇ ਦਰਵਾਜ਼ੇ ਖੁੱਲਦੇ ਨੇ, ਖੂਨ ਦਾ ਤਿਲਕ ਲਾਉਂਦੇ, ਉਹ ਜਿਹੜਾ ਖੂਨ ਥੱਲੇ ਡੁੱਲਦਾ ਕਿਉਂਕਿ ਮੰਦਰ ਦੇ ਅੱਗੋਂ ਕਰਦੇ ਨੇ ਸਾਰਾ, ਉਹ ਦਰਵਾਜ਼ਿਆਂ ਤੇ ਤਿਲਕ ਲਾਉਂਦੇ ਨੇ, ਫਿਰ ਦਰਵਾਜ਼ੇ ਖੁੱਲਦੇ ਨੇ, ਉਹੀ ਤਿਲਕ ਅੰਦਰ ਮੂਰਤੀਆਂ ਨੂੰ ਲਾਉਂਦੇ ਨੇ ਖੂਨ ਦਾ। ਫਿਰ ਕੁਮਖਿਆ ਦੇਵੀ ਦੇ ਦਰਵਾਜ਼ੇ ਖੁੱਲਦੇ ਨੇ, ਕਾਲੀ ਦੇਵੀ ਦੇ ਦਰਵਾਜ਼ੇ ਖੁੱਲਦੇ ਨੇ, ਪੈਰੋ ਕਾਲ ਦੇ ਦਰਵਾਜ਼ੇ ਖੁੱਲਦੇ ਨੇ। ਅੱਜ ਵੀ ਦੇਵਦਾਸੀਆਂ ਇੱਕ ਤਰੀਕੇ ਦੀਆਂ ਵੈਸ਼ੀਆਂ ਵਾਂ, ਮਾਸ ਤੇ ਸ਼ਰਾਬ ਇਨ੍ਹਾਂ ਤਿੰਨਾਂ ਦਾ ਸੰਗਮ ਹੋ ਗਿਆ। ਤਾਂਤਰਿਕ ਲੋਕਾਂ ਨੇ ਕੀਤਾ, ਐਸਾ ਕਿਉਂ ਕੀਤਾ? ਬਹੁ ਗਿਣਤੀ ਦੇ ਸ਼ਕਤੀਸ਼ਾਲੀ ਮਨੁੱਖ ਦੇ ਉੱਤੇ, ਮਨ ਦੇ ਉੱਤੇ ਅਗਰ ਕਾਮ ਰਾਜ ਕਰੇਗਾ ਤਾਂ ਧਰਮ ਦੇ ਚ, ਸਮਾਜ ਦੇ ਚ, ਰਾਜਨੀਤੀ ਦੇ ਚ ਦੁਰਾਚਾਰ ਪ੍ਰਧਾਨ ਹੋ ਜਾਏਗਾ, ਕਬੂਲ ਹੋ ਜਾਏਗਾ, ਉਹ ਕੋਈ ਦੋਸ਼ ਨਹੀਂ ਰਹਿ ਜਾਏਗਾ। ਜਦ ਮੰਦਰ ਦੇ ਚ ਸਭ ਕੁਝ ਕੀਤਾ ਜਾ ਰਿਹਾ ਤਾਂ ਪਾਪ ਕਿਹੜੀ ਗੱਲ ਦਾ? ਉਹਨੂੰ ਪਾਪ ਥੋੜੀ ਮੰਨਿਆ, ਤੇ ਸਭ ਕੁਝ ਮੰਦਰ ਦੇ ਚ। ਇਹ ਦੌਰ ਲੰਘਿਆ, ਥੋੜਾ ਸ਼ਾਂਤ ਹੋਇਆ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅੱਜ ਕੱਲ ਮਨ ਦੇ ਉੱਤੇ ਲੋਭ ਰਾਜ ਕਰ ਰਿਹਾ, ਹੰਕਾਰ ਰਾਜ ਕਰਦਾ ਸੀ, ਹੁਣ ਹੰਕਾਰ ਮੰਤਰੀ ਤੇ ਹੈ, ਰਾਜਾ ਨਹੀਂ ਹੈ। ਹੁਣ ਕਾਮ ਮੰਤਰੀ ਤੇ ਹੈ, ਰਾਜਾ ਨਹੀਂ ਹੈ, ਰਾਜਾ ਲੋਭ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਵ ਸਦ ਪੁੱਛੀਏ ਬੈ ਬੈ ਖਰੇ ਵਿਚਾਰ, ਅੰਧੀ ਰਹੀਤ ਗਿਆਨ ਵਿਹੋਣੀ ਪਾਏ ਭਰੇ ਮੁਰਦਾਰ। ਹੁਣ ਮਨ ਦੇ ਸਿੰਘਾਸਣ ਦੇ ਉੱਤੇ ਬੈਠ ਗਿਆ ਲੋਭ, काम हंकार बाकी सारे उदे मंत्री ने थले ने। किसे वक्त राजा सी हंकार, किसे वक्त राजा सी काम। जगत गुरु बाबा कहंदे ने अजकल राजा है लोभ। फिर लोभ दी जिस ढंग नाल गुरु नानक ने व्याख्या की अपनी बाणी च बहुगिणती विच, मन दे ते राज कर रहा है लोभ। लोभ की कर सकदा है? दो पंक्तियां थोड़े सामने रखे, बाकी खुलासा शाम नू, क्योंकि दास ने फिर साढ़े ग्यारह पहुंचना है घाट कोपर, उत्थे पंडाल विच हाजरी भरनी है। महाराज इहदी व्याख्या इंज करदे ने, जूं को कर हर काया तावे दै दिस जाए, लोभी जंत न जाणई बख अबख सब काए। कूकर हरकाया हलकाया कुत्ता पागल। जद कुत्ता पागल हो जांदा मालक नूं भी वड़दा है, नहीं छड़दा, वो मालक नूं भी नहीं छोड़दा। पागल जो होया भयो लोभ संग हौरा। महाराज कहिंदे ने मनुखता नूं लोभ ने ऐसा हलकाया कुत्ता बना दिता है। ਇਹ ਤੇ ਹੁਣ ਗੁਰੂ ਨੂੰ ਵੀ ਧੋਖਾ ਦੇਣ ਦੀ, ਗੁਰੂ ਨੂੰ ਵੀ ਠੱਗਣ ਦੀ ਕੋਸ਼ਿਸ਼ ਕਰਦੇ ਨੇ। ਗੁਰਸਾਖੀ ਮਾਫ, ਜਿੰਨੇ ਵੱਡੇ ਗੁਰਦੁਆਰੇ ਮੈਂ ਦੇਖੇ ਨੇ ਉੱਥੇ ਲੋਕੀ ਗੋਲਕਾਂ ਨੂੰ ਚੰਬੜੇ ਹੋਏ ਨੇ, ਕਿਉਂਕਿ ਹਲਕਾਏ ਕੁੱਤੇ। ਇੰਨਾ ਹੀ ਕਹਿ ਸਕਦਾ, ਜਿਉਂ ਕੂ ਕਰ ਹਲਕਾਇਆ ਤਾਵੇ ਦੇ ਦਿਸ ਜਾਏ, लोभी जंत न जाने बख अवक सब खाए। लोभ ने बिराह ते बिराह नो दुश्मन बना दिता, प्यो ते पुत्र नो दुश्मन बना दिता। लोभ धन गुरु अर्जन देव जी महाराज इस नु इंज बयान कर दे, माए बाप पुत हित बराता उन घर घर मेले ओ दुआ। लोभ ने ते द्वैत खड़ी कर दिती घर घर विच, घर घर दे दुफाड़ पा दिती है, घर घर नू तोड़ के रख देता है। माए बाप पूत हित भ्राता उन घर घर मेले ओ दुआ। द्वैत क्यों पा दिती, तोड़ के क्यों रख देता। किस ही वाद घाट किस ही पे सगरे लल्लर मुआ। किसे नू वद आ गया किसे नू घट आ गया, लड़ाई झगड़ा कल कलेश। एक घर नहीं, गुरु अर्जन देव जी कहते घर घर मेल दुआ, सारे घर बुरा हाल। प्यो पुत्र दे विचकार झगड़ा, भरा भरा दे विचकार झगड़ा, भैन भरा दे विचकार झगड़ा। उन घर घर मेलो दुआ, किस ही वाद घाट किस ही पे सगरे लल्लर मुआ। सारिया के मन दे उते लोभ राज कर रहा है, ते लोभ भरा नो भरा नहीं रहन देंदा, मां नो मां नहीं, प्यो नो प्यो नहीं, पुत नो पुत नहीं, सारे रिश्ते तोड़ के रख देंदा। रिश्तेदारी रहिंदी नहीं, सारे रिश्ते दुश्मनी च बदल जांदे, विरोधता दे च बदल जांदे ने। इन्हों जिस ढंग नाल जगत गुरु बाबे ने खोले, मैं शाम दे समय थोड़े सामने इहदी बाकी व्याख्या करन दी कोशिश करांगे। धन गुरु नानक देव जी महाराज दा ये जो संदेश है, उपदेश है, सतगुरु साडे हिरदे च वसावे, तां ही गुरु नानक दा प्रकाश दिहाड़ा मनाया सफल, क्योंकि गुरु दी बाबे दी बाणी दा प्रकाश साडे हिरदे च होवे, साडे अंदर होवे। गुरपुरब मनाया, प्रकाश दिहाड़ा मनाया सफल होवेगा, साडा हिरदा चानण मनारा बन जाए, सानू समझ आ जाए गुरु बाबा जी सानू की कहना चाहते ने ते की समझाना चाहते ने। बाकी विचारां शाम नूं, दास थोड़े चरण रात नू 9 तो पौने 10 ते फिर 12:30 बजे हाजरी भरेगा, दो हाजरियां। इस तो पहले बाद दास ने कई थावां ते जाना, नाल दे आए हुए सिंह बड़े अच्छे सुलझे कीर्तनी जथे ने, गुरमुख जथे ने। ए थानू गालबन 9:45 तो लेके 12:30 बजे तक कीर्तन दी धुना राहे विचारां राहें निहाल करनगे। आप हुम हुमा के जो है पहुंचने की कोशिश करना। धन गुरु नानक देव जी महाराज अपने ज्ञान नाल, अपने प्रकाश नाल, अपने आनंद नाल सारियां दी झोली भरन, सारे इत्थों अपनियां झोलियां भर के लै जान। ऐसी धन गुरु नानक देव जी महाराज मेहरामत करन बख्शिश करन इतनी सेवा कबूल बोल चुक दी शमा। वाहेगुरु जी का खालसा वाहेगुरु जी की।